ਹਮਲਾ 5000 ਸੰਤੇ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆ ਸੀ ਜਗ ਸੂਰਾ
ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸਿੰਘ ਜੀ, ਆਪਾਂ ਸੰਗਤ ਰੂਪ ਜੁੜ ਕੇ ਇੱਕ ਸ਼ਬਦ ਦੁਆਰਾ ਗੁਰਮਤਿ ਵਿਚਾਰ ਕਰਦੇ ਹਾਂ। ਅੱਜ ਵੀ ਕੀਰਤਨ ਤੋਂ ਉਪਰੰਤ ਜੋ ਆਪਾਂ ਹੁਣੇ ਹੁਣੇ ਇਹ ਸ਼ਬਦ ਪਾਠ ਹੁਕਮਾਂ ਨੇ ਰੂਪ ਵੀ ਸਰਵਣ ਕੀਤਾ ਹੈ, ਇਸ ਸ਼ਬਦ ਦੀ ਵਿਚਾਰ ਕਰਕੇ ਸੋ ਸਿੱਖਿਆ ਹਾਸਲ ਕਰਨੀ ਹੈ। ਇਹ ਸ਼ਬਦ ਦੀ ਸਿੱਖਿਆ ਨੂੰ ਮਨ ਵਿੱਚ ਵਸਾ ਕੇ ਧਾਰਨ ਕਰਕੇ ਆਪਣੇ ਲੋਕ ਪ੍ਰਲੋਕ ਨੂੰ ਸੁਖੀ ਸੇਲੇ ਬਣਾਉਣਾ ਹੈ, ਕਿਉਂਕਿ ਸਿੱਖਿਆ ਸੁਣੀ ਹੋਈ ਉਸੇ ਵੀ ਸਫਲ ਹੁੰਦੀ ਹੈ ਜਿਹੜਾ ਸੁਣ ਕੇ ਧਾਰਨ ਕਰ ਲੈਂਦਾ ਹੈ, ਮਨ ਵਿੱਚ ਵਸਾ ਲੈਂਦਾ, ਉਹਦੇ 'ਤੇ ਅਮਲ ਕਰਦਾ ਹੈ। ਜਿਸੇ ਸੁਣ ਦਾ ਬੜਾ ਤਕੜਾ ਮਹਾਤਮ ਹੈ, ਉੱਥੇ ਨਾਲ ਕਿਸੇ ਮੰਨੇ ਕੀ ਗੱਲ ਕਹੀ ਨਾ ਜਾਏ, ਜਿਹੜਾ ਸੁਣ ਕੇ ਅੱਗੇ ਮੰਨ ਲੈਂਦਾ ਹੈ, ਯਾਨੀ ਮਨ ਵਿੱਚ ਵਸਾ ਲੈਂਦਾ, ਉਹਦੇ 'ਤੇ ਅਮਲ ਕਰਦਾ ਹੈ। ਕਹਿੰਦੇ ਜਿਹੜੀ ਤੱਤ ਹੈ ਨਾ, ਜੋ ਹਾਲਤ ਹੈ, ਜੋ ਅਵਸਥਾ ਉਹਦੀ ਬਣ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਮੈਥੋਂ ਨਹੀਂ ਕਹੀ ਜਾ ਸਕਦੀ, ਕੋਈ ਵੀ ਨਹੀਂ ਕਹਿ ਸਕਦਾ ਹੈ। ਇਸ ਕਰਕੇ ਸੁਣਿਆ ਬੰਨਿਆ ਮਨ ਕੀਤਾ ਪਾਉ, ਇੱਕ ਹੈ ਵੀ ਸੁਣਦੇ ਵੀ ਅਸੀਂ ਬਹੁਤ ਹੈ, ਇੱਕ ਹੈ ਵੀ ਬਹੁਤ ਲੈਂਦੇ ਹਾਂ, ਜਿਨ੍ਹਾਂ ਦੀ ਮੰਨਣ ਦੀ ਗੱਲ ਅਤੇ ਸਾਡੇ ਵਿੱਚੋਂ ਥੋੜ੍ਹੇ ਗਿਣਤੀ ਵਿੱਚ ਨਿਕਲਦੇ ਹੈ। ਸੁਣਿਆ ਹੋਇਆ ਪ੍ਰਵਾਨ ਉਹਨਾਂ ਦੇ ਹੁੰਦਾ ਹੈ, ਸੁਣ ਕੇ ਇੱਕ ਅੱਖਰ ਵੀ ਕੋਈ ਮਨ ਵਿੱਚ ਵਸਾ ਲਏ, ਇੱਕ ਅੱਖਰ ਹਰ ਮਨ ਵਸਦਾ। ਨਹੀਂ ਤਾਂ ਭਾਵੇਂ ਅਸੀਂ ਸਾਰੀ ਉਮਰ ਸੁਣੀ ਜਾਈਏ, ਇਹ ਕੋਈ ਸੁਣ ਕੇ ਮਨ ਵਿੱਚ ਨਹੀਂ ਵਸਿਆ ਹੈ, ਉਹ ਨਾ ਸੁਣੇ ਵਰਗਾ ਹੀ ਹੁੰਦਾ ਹੈ। ਬਣੀ ਹੋਈ ਹੈ ਵੀ ਕੋਈ ਸਸਮੂਹ ਨੂੰ ਸਮਝ ਆ ਰਹੀ ਸੀ, ਫੀਸ ਦੇਵ ਨੇ ਕਿਹਾ ਵੀ ਕੋਈ ਕੰਨ ਵਿੱਚ ਵੜੀ, ਯਾਨੀ ਮਨ ਵਿੱਚ ਮੇਰੀ ਗੱਲ ਕੋਈ ਵਸਾਈ, ਉਹਦਾ ਧਿਆਨ ਕਿਸੇ ਹੋਰ ਪਾਸੇ ਸੀ, ਉਹ ਕੀੜੀਆਂ ਦੇ ਭੌਣ 'ਤੇ ਬੈਠੀ ਸੀ। ਯਾਨੀ ਸੁਣੀ ਜਾ ਰਹੀ ਹੈ ਅਤੇ ਅਣਸੁਣੀ ਕਰ ਰਹੀ ਹੈ। ਕਈ ਬੜੀਆਂ ਕਈ ਨਿਕਲੀਆਂ, ਗੱਲ ਤਾਂ ਮੰਨਣ 'ਤੇ ਆ ਗਈ ਨਾ, ਸੁਣ ਤੋਂ ਬਾਅਦ ਫਿਰ ਉਹਨੂੰ ਧਾਰਨ ਕਰਨਾ, ਉਹਦੇ 'ਤੇ ਕਮਲ ਕਰਨਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਭਾਵ ਨੂੰ ਬਚਣ ਹੈ ਵੀ ਸੁਣਿਆ ਮੰਨਿਆ ਮਨ ਕੀਤਾ ਪਾਓ, ਕਹਿੰਦਾ ਸੁਣਿਆ ਫਿਰ ਉਹਨੂੰ ਮੰਨਣ ਕੀਤਾ ਮਨ ਵਿੱਚ, ਫਿਰ ਉਹਦੇ ਵਿੱਚ ਮਨ ਵਿੱਚ ਉਹਦੇ ਵਿੱਚ ਪ੍ਰੇਮ ਕੀਤਾ, ਰੇੜੇ ਵਿੱਚ ਹੀ ਵਸਾਰਿਆ, ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲ ਗਿਆ। ਫਿਰ ਬੇਅੰਤੀ ਬੇਅੰਤ ਨਿਯਮ ਹੈ, ਫਿਰ ਉਹਦੀ ਜਿਹੜੀ ਹਾਲਤ ਹੈ, ਜੋ ਉਹਦੀ ਅਵਸਥਾ ਹੁੰਦੀ ਹੈ, ਉਹ ਬੇਅੰਤ ਤੋਂ ਬਾਹਰ ਹੀ ਹੈ। ਔਰ ਜਿੰਨੀ ਬਾਣੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਸਭ ਮੰਨਣ ਵਾਲਿਆਂ ਦੀ ਹੈ, ਜਿਹਨਾਂ ਨੇ ਸੁਣ ਕੇ ਵਸਾਇਆ ਹੈ, ਮੰਨਿਆ ਹੈ। ਭਾਵੇਂ ਕਬੀਰ ਸਾਹਿਬ ਹੈ, ਭਾਵੇਂ ਰਵਿਦਾਸ ਜੀ ਹੈ, ਭਾਵੇਂ ਭਗਤ ਨਾ ਜੀ ਹੈ, ਦੇਖ ਲਓ ਵੀ ਦੁਨੀਆਂ ਵਿੱਚ ਅੱਜ ਤੱਕ ਕਿੰਨੇ ਭਗਤ ਹੋਏ ਨੇ, ਉਹਨਾਂ ਭਗਤਾਂ ਦਾ ਖਰਕਿਆ ਵੀ ਬਾਣੀ ਵਿੱਚ ਇਹ 17-18 ਭਗਤ ਹੈ ਜਿਹੜਾ ਕਿਉਂਕਿ ਇਹਨਾਂ ਨੇ ਜੋ ਸੁਣਿਆ ਸੀ ਉਹਨੂੰ ਮੰਨਿਆ ਹੈ ਕਮਾਇਆ ਹੈ ਇਸੇ ਤਰ੍ਹਾਂ ਗੁਰੂ ਕੇ ਸਿੱਖ ਜਦੋਂ ਪ੍ਰੀਖਿਆ ਹੋਈ ਉਦੋਂ ਕਿੰਨੇ ਕਿੰਨੇ ਕਿਹੜੇ ਸੀ ਮੰਨਣ ਵਾਲੇ ਸ਼ਗਨ ਛਕਾਉਣ ਵਾਲੇ ਕੱਫੇ ਬਹੁਤ ਸੀ ਨਿਕਲ ਗਏ ਜਦੋਂ ਆਨੰਦਪੁਰ ਵਿੱਚ ਪੱਖ ਹੋਈ ਫਿਰ ਮੰਨਣ ਵਾਲੇ 40 ਨਿਕਲੇ ਬਾਕੀ ਕੜਾ ਖਾਣੇ ਗੱਫੇ ਲਾਉਣ ਵਾਲੇ ਲੁੱਟਣ ਕਸੁੱਟਣ ਵਾਲੇ ਸਭ ਭੱਜ ਕੇ ਬਹਿਮੁਖ ਹੋ ਗਏ ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਵੇਲੇ ਮੰਨਣ ਵਾਲਿਆਂ ਦੀ ਪਰਖ ਕੀਤੀ ਸੀ ਉਦੋਂ ਕੇਵਲ ਤੋਂ ਕੇਵਲ ਉਹ ਗੁਰੂ ਅੰਗਦ ਸਾਹਿਬ ਜੀ ਕੋਲੇ ਨਿਕਲੇ ਬਾਕੀ ਸਭ ਲੋਭੀ ਲਾਲਚੀ ਕੋਂਡਾ ਬੰਨ ਕੇ ਰੁਪਈਏ ਬੰਨ ਬੁਣ ਕੇ ਭਜੇ ਆਏ ਇਸ ਕਰਕੇ ਇਹ ਜਿਨ੍ਹਾਂ ਨੇ ਮਨ ਵਿੱਚ ਵਸਾਇਆ ਹੈ ਉਹਨਾਂ ਦੀ ਜਿਹੜੀ ਅਵਸਥਾ ਹੈ ਜੋ ਹਾਲਤ ਹੈ ਜੋ ਉਹਨਾਂ ਨੂੰ ਬਖਸ਼ਿਸ਼ ਹੁੰਦੀ ਹੈ ਉਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਥੋਂ ਬਿਆਨ ਨਹੀਂ ਕੀਤੀ ਜਾ ਸਕਦੀ ਅਰੇ ਜੀ ਮਹਾਰਾਜ ਕੋਈ ਕਹਿਣ ਲੱਗ ਜਾਏ ਕਹਿੰਦਾ ਕਹਿੰਦਾ ਉਹ ਕਹਿ ਲਏਗਾ ਕੋਈ ਤਰਫੇ ਕਿਸੇ ਪਾਸੇ ਨੂੰ ਅਖੀਰੀ ਮੰਜ਼ਿਲ 'ਤੇ ਪਹੁੰਚ ਹੀ ਜਾਂਦਾ ਹੈ ਜਿਵੇਂ ਅਸੀਂ ਇੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪੈਦਲ ਧਰਪੀ ਭਾਵੇਂ 2 ਕਦਮ ਹੀ ਰੋਈ ਤੁਰ ਗਏ ਵੱਧ ਨਾ ਤੁਰੀਏ ਅਤੇ ਅਖੀਰੀ ਅੰਮ੍ਰਿਤਸਰ ਤਾਂ ਆ ਹੀ ਜਾਣਾ ਹੈ ਭਾਵੇਂ 2 ਕਦਮ ਹੀ ਚੱਲੇ ਅਸੀਂ ਹੌਲੀ ਹੌਲੀ ਅਸੀਂ ਚਲਦਿਆਂ ਚਲਦਿਆਂ ਉੱਥੇ ਜਾਈ ਪਹੁੰਚਾਂਗੇ ਇਸ ਤਰ੍ਹਾਂ ਕੋਈ ਕਹਿਣ ਲੱਗ ਜਾਏ ਫਿਰ ਮੰਨਣ ਵਾਲੇ ਵੀ ਕਹਿੰਦੇ ਅਵਸਥਾ ਦੱਸੀ ਜਾ ਸਕਦੀ ਕਹਿੰਦੇ ਮਹਾਰਾਜ ਕਹਿੰਦੇ ਨਹੀਂ ਜੇ ਕੋਈ ਕਹੇ ਪਿੱਛੇ ਪਛਤਾਏ ਜੇ ਕੋਈ ਕਹਿਣ ਲੱਗ ਜਾਏਗਾ ਤੇ ਉਹ ਤਾਂ ਬਿਆਨ ਹੋਣੀ ਨਹੀਂ ਅਖੀਰ ਉਹਨੂੰ ਪੁੱਛੋ ਤਾਂ ਨਾ ਪਊਗਾ ਕਿਉਂਕਿ ਪਰਮੇਸ਼ਰ ਦੇ ਸੰਬੰਧ ਵਿੱਚ ਅਸੀਂ ਜੇ ਕਹੀ ਜਾਈਏ ਕੋਈ ਯਕੀਨੀ ਕਿਹਾ ਜਾਂਦਾ ਹੈ ਉਹਦਾ ਕੋਈ ਹੱਦ ਬੰਨਾ ਹੀ ਨਹੀਂ ਹੈ ਇਸੇ ਤਰ੍ਹਾਂ ਜਿਹੜਾ ਮੰਨ ਕੇ ਹੁਣ ਵਸਾ ਕੇ ਪਰਮੇਸ਼ਰ ਵਿੱਚ ਜਾ ਲੀਨ ਹੋਇਆ ਹੈ ਪਰਮੇਸ਼ਰ ਤੁਲ ਹੋ ਗਿਆ ਉਹਦੀ ਗੱਲ ਕਿਵੇਂ ਕਹੀ ਜਾਊਗੀ ਪਰਮੇਸ਼ਰ ਦੇ ਸੰਬੰਧ ਵਿੱਚ ਅਸੀਂ ਕਹਿ ਨਹੀਂ ਸਕਦੇ ਤੇ ਸੁਣ ਕੇ ਜਿਹੜਾ ਕੋਈ ਮਨ ਵਿੱਚ ਵਸਾਉਣ ਵਾਲਾ ਹੈ ਗੱਲ ਉਹਦੀ ਵੀ ਉਹੀ ਉਹਨੇ ਵੀ ਪਰਮੇਸ਼ਰ ਵੀ ਜਾ ਲੀਨ ਹੋਣਾ ਹੈ ਇੱਕ ਅੱਖਰ ਹਰ ਮਨ ਵਸ ਨਾਨਕ ਹੋਤ ਨਵੀ ਇੱਕ ਵੀ ਅੱਖਰ ਜਿਹੜਾ ਇੱਕ ਵੀ ਉਪਰੇ ਸੁਣ ਕੇ ਜੇ ਮਨ ਵਿੱਚ ਵਸ ਗਿਆ ਹੈ ਤਾਂ ਇਹਦੇ ਬਸ ਉਹ ਨਿਹਾਲ ਹੋ ਜਾਂਦਾ ਹੈ ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਸੋ ਐਸੀ ਜਿਹੜੀ ਬਾਣੀ ਹੈ ਜਿਹਦੀ ਆਪਾਂ ਇਹ ਵਿਚਾਰ ਕਰਦੇ ਹਾਂ ਸਰਵਣ ਕਰਦੇ ਹਾਂ ਸਾਡੇ ਵਿੱਚੋਂ ਤੰਤਾ ਯੋਗ ਹੋਣਗੇ ਜਿਹੜੇ ਕੋਈ ਸੁਣ ਕੇ ਮਨ ਵਿੱਚ ਵਸਾਉਂਦੇ ਹੋਣਗੇ ਇਹ ਸ਼ਬਦ ਅੱਜ ਹੁਕਮਨਾਮੇ ਰੂਪ ਵਿੱਚ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦੋਂ ਆਇਆ ਹੈ ਜੋ ਇਹ ਜੈ ਸ੍ਰੀ ਰਾਗ ਵਿੱਚ ਹੈ ਸ਼ੰਤ ਦੇ ਸਿਰਲੇਖ ਹੇਠ ਹੈ ਇਹ ਕਾਵਿ ਅਤੇ ਸੰਗੀਤ ਦੇ ਨਿਯਮਾਂ ਵਿੱਚ ਇਹ ਸ਼ਬਦ ਹੈ ਅਤੇ ਜਸ ਰੂਪ ਹੈ ਅਤੇ ਕਰ ਪਹਿਲੇ ਸੁਰਤਾਲ ਵਿੱਚ ਇਸ ਸ਼ਬਦ ਦਾ ਗਾਇਨ ਕਰਨਾ ਹੈ ਪਰਮੇਸ਼ੁਰ ਵਾਹਿਗੁਰੂ ਕੈਸਾ ਹੈ ਉਹ ਇੱਕ ਹੈ ਬਹੁਤੇ ਨਹੀਂ ਸਭ ਦਾ ਹੀ ਪ੍ਰਕਾਸ਼ਕ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ ਸਲੋਕ ਛੰਦ ਦਾ ਨਾਂ ਹੈ ਜਿਵੇਂ ਚੌਪੀ ਧੋਇਰਾ ਸੋਰਠਾ ਕਵਿਤ ਸਵਈਆ ਸ਼ਫੈ ਛੰਦ ਭਗਵਤੀ ਛੰਦ ਚਾਚਰੀ ਛੰਦ ਭਜਨ ਪ੍ਰਿਆਦ ਛੰਦ ਜੋ ਉਹਨਾਂ ਦੇ ਨਾਂ ਨੇ ਨਾ ਇਸੇ ਤਰ੍ਹਾਂ ਇਹ ਇੱਕ ਛੰਦ ਦਾ ਨਾਂ ਸਲੋਕ ਹੈ ਯਾਨੀ ਜਿਹੜਾ ਜਿਸਦਾ ਨਾਂ ਛੰਦ ਦਾ ਸਲੋਕ ਹੈ ਉਹਦੇ ਵਿੱਚ ਇਹ ਮਾਰੇ ਪਾਣੀ ਵਿਚਾਰਦੇ ਹੈ ਇਹ ਜਿਹੜਾ ਸਲੋਕ ਹੈ ਜਿੰਨੀਆਂ ਮਾਤਰਾ ਦੋਹਰੇ ਦੀਆਂ ਹੁੰਦੀਆਂ ਜਾਂ ਸੋਰਠੇ ਦੀਆਂ ਹੁੰਦੀਆਂ ਓਨੀਆਂ ਇਸ ਸਲੋਕ ਦੀਆਂ ਹੁੰਦੀਆਂ ਹਨ। ਇਸ ਕਰਕੇ ਕੋਈ ਇਹਨੂੰ ਦੋਹਰਾ ਕਹਿ ਦਿੰਦਾ ਹੈ, ਕੋਈ ਸਲੋਕ ਕਹਿ ਦਿੰਦਾ ਹੈ। ਇੱਕ ਦੇ ਸਮਝ ਲਓ ਦੋ ਨਾਂ ਹਨ, ਉਹ ਬਾਣੀ ਵਿੱਚ ਕਿਤੇ ਦੋਹਰਾ ਵੀ ਆਇਆ ਹੈ। ਸਲੋਕ ਦੋਹਾ ਮਹੱਲਾ ਪੰਜਵਾਂ। ਇਸ ਤਰ੍ਹਾਂ ਭਾਵੇਂ ਕਈ ਵਜ੍ਹਾ ਹੋਰ ਦੋਹਰਾ ਲਿਖਿਆ ਨਹੀਂ ਨਾ ਸਲੋਕ ਲਿਖਿਆ, ਪਰ ਉਸ ਛੰਦ ਵਿੱਚ ਬਾਣੀ ਜ਼ਰੂਰ ਹੈਗੀ ਹੈ। ਜਿਵੇਂ ਆ ਬਾਵਨ ਅੱਖਰੀ ਹੈ, ਇਹਦਾ ਸਿਰਲੇਖ ਸਾਰਿਆਂ ਦਾ ਸਲੋਕ ਤੇ ਪੌੜੀਆਂ ਹੈ, ਪਰ ਜਦੋਂ ਅਸੀਂ ਉਹ ਪੜ੍ਹਾਂਗੇ ਉਹਨੂੰ ਧਿਆਨ ਨਾਲ ਦੇਖਾਂਗੇ ਵੀ ਇਹ ਲਿਖਿਆ ਤਾਂ ਪੌੜੀ ਹੈ, ਛਾਂਦੇ ਦੋਹਰੇ ਦਾ ਹੈ। ਇਹ ਛੰਦ ਛਪੇ ਇਹ ਪੌੜੀ ਛਪੇ ਛੰਦ ਵਿੱਚ ਵੀ ਹੈ, ਇਹ ਛਪ ਇਹ ਜਿਹੜੀ ਪੌੜੀ ਅਡਲਦੇ ਛੰਦ ਵਿੱਚ ਵੀ ਹੈ, ਕਿਉਂਕਿ ਉਹ ਪੌੜੀਆਂ ਦਾ ਕਿੰਨੇ ਰੂਪ ਹੈ। ਇਹਦਾ ਜਦੋਂ ਕਾਵਿ ਦੇ ਜਿਹੜੇ ਕੋਈ ਪੁਸਤਕ ਹੈ ਉਹਨੂੰ ਅਸੀਂ ਧਿਆਨ ਨਾਲ ਪੜ੍ਹਾਂਗੇ ਫਿਰ ਪਤਾ ਚੱਲੇਗਾ। ਥੋੜ੍ਹੇ ਜਿਹੇ ਰੂਪ ਦੇ ਵਿੱਚ ਉਹ ਕਾਨ ਸਿੰਘ ਨਾਭਾ ਜੀ ਨੇ ਇੱਕ ਪੁਸਤਕ ਲਿਖਿਆ ਜਿਸਦਾ ਨਾਮ ਗੁਰਛੰਦ ਦਿਵਾਕਰ, ਉਹ ਅਸੀਂ ਪੜ੍ਹਿਆ ਹੋਇਆ। ਬਾਣੀ ਵਿੱਚੋਂ ਸਾਨੂੰ ਛੰਦਾਂ ਸੰਬੰਧੀ ਵਾਕਫੀਅਤ ਮਿਲ ਜਾਊਗੀ ਵੀ, ਕਿਉਂਕਿ ਉਹਨੇ ਦੱਸਿਆ ਵੀ ਆਹ ਜਿਹੜਾ ਸ਼ਬਦ ਹੈ ਮਹਾਰਾਜ ਇਸ ਛੰਦ ਵਿੱਚ ਆ ਗਿਆ, ਆਹ ਪੌੜੀ ਇਸ ਛੰਦ ਵਿੱਚ ਹੈ, ਆਹ ਸਲੋਕ ਇਸ ਛੰਦ ਵਿੱਚ ਹੈ, ਇਹ ਜਿਹੜੇ ਸਲੋਕ ਹੈ ਇਸ ਛੰਦ ਵਿੱਚ ਹੈ। ਇਸੇ ਤਰ੍ਹਾਂ ਇਹ ਸ਼ਬਦ ਸਾਰੇ ਅਲੰਕਾਰਾਂ ਵਿੱਚ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਾਰਾਂ ਸ਼ਬਦ ਨੇ ਅਤੇ ਉਹਨਾਂ ਦੇ ਵਿੱਚ ਅਨੇਕਾਂ ਅਲੰਕਾਰ ਹੈ ਇੱਕ ਇੱਕ ਸ਼ਬਦ ਵਿੱਚ। ਉਹਨਾਂ ਦੀ ਵਾਕਫੀਅਤ ਲੈਣੀ ਹੋਵੇ ਫਿਰ ਸ਼ਬਦਾਂ ਅਲੰਕਾਰ ਪੁਸਤਕ ਛਪੀ ਹੋਈ ਹੈ, ਉਹਦੇ ਸਾਨੂੰ ਦਰਸ਼ਨ ਕਰ ਲੈਣੇ ਚਾਹੀਦੇ ਹੈ। ਉੱਥੇ ਸਾਨੂੰ ਸ਼ਬਦਾਂ ਵਿੱਚ ਜਿਹੜੇ ਅਲੰਕਾਰ ਵਾਰੇ ਨੇ ਵਰਤੇ, ਜਿਵੇਂ ਇਹ ਸ਼ਬਦ ਇਸਤਰੀ ਰੂਪ ਅਲੰਕਾਰ ਵਿੱਚ ਹੈ, ਇਸ ਕਰਕੇ ਇਸਤਰੀ ਰੂਪ ਅਲੰਕਾਰ ਕਿਹਨੂੰ ਕਹਿੰਦੇ ਹੈ, ਇਹਦੇ ਸੰਬੰਧੀ ਹੋਰ ਖੁਲਾਸਾ ਲੈਣਾ ਹੋਰ ਵਿਸਥਾਰ ਲੈਣਾ ਹੋਵੇ ਫਿਰ ਸ਼ਬਦਾਂ ਅਲੰਕਾਰ ਪੜ੍ਹ ਲਓ, ਉਹ ਪੁਸਤਕ ਵਿੱਚੋਂ ਸਾਨੂੰ ਪਤਾ ਚੱਲ ਜਾਏਗਾ। ਕੋਈ ਸ਼ਬਦ ਜਿਹੜੇ ਹੈ ਲਹਿਜਾ ਉਹ ਸੁਨੇਖਾ ਅਲੰਕਾਰ ਵਿੱਚ ਹੈ, ਉਹ ਹੈ ਭਾਵੇਂ ਪਰ ਇੱਕ ਹੈ ਪਰ ਅਰਥ ਨੂੰ ਦੋ ਦਿੰਦਾ ਹੈ। ਜਿੱਥੇ ਇੱਕ ਪਦ ਦੇ ਦੋ ਦੋ ਅਰਥ ਹੋਣ ਉੱਥੇ ਉਹ ਸ਼ਬਦ ਸੁਨੇਖਾ ਅਲੰਕਾਰ ਹੁੰਦਾ। ਕਵੀ ਸੰਤੋਖ ਸਿੰਘ ਜੀ ਨੇ ਵੀ ਆਪਣੀ ਕਾਵਿ ਰਚਨਾ ਵਿੱਚ ਇਸ ਲਿਖਾ ਅਲੰਕਾਰ ਤੇ ਲਫ਼ਜ਼ ਬੇਅੰਤੀ ਵਰਤੇ ਹੈ। ਉਹ ਸਿੰਘਾ ਬਲੋਕਮ ਜਿਹੜਾ ਅਲੰਕਾਰ ਹੈ, ਜਿਵੇਂ ਸ਼ੇਰ ਨੂੰ ਜਿੱਧਰ ਨੂੰ ਜਾਂਦਾ ਪਿੱਛੇ ਨੂੰ ਝਾਕਦਾ ਜਾਂਦਾ ਹੈ, ਇਸ ਤਰ੍ਹਾਂ ਉਹਨੇ ਇਹੋ ਜਿਹੇ ਛੰਦ ਵੀ ਇਹੋ ਜਿਹੇ ਵੀ ਸਵੀਏ ਲਿਖੇ ਨੇ ਉਸ ਅਲੰਕਾਰ ਵਿੱਚ। ਹਰ ਇੱਕ ਜਿਹੜੀ ਪਿਛਲੀ ਪੰਗਤੀ ਨੇ ਜਿੱਥੇ ਆ ਕੇ ਮੁੱਕਦੀ ਹੈ ਉਹਦੇ ਅੱਖਰਾਂ ਨੂੰ ਲੈ ਕੇ ਅਗਲੀ ਪੰਗਤੀ ਫੇਰ ਕਹੀ ਹੈ, ਉੱਥੋਂ ਲੈ ਕੇ ਪਿੱਛੇ ਜਿੱਥੇ ਮੁੱਕਦੀ ਉਸੇ ਨੂੰ ਲੈ ਕੇ ਅਗਲੀ ਤੀਜੀ ਪੰਗਤੀ ਫਿਰ ਉਹਨਾਂ ਅੱਖਰਾਂ ਨਾਲ ਸ਼ੁਰੂ ਕੀਤੀ ਹੈ। ਤੇ ਅਰਥ ਸਾਰਿਆਂ ਦੇ ਵੱਖਰੇ ਵੱਖਰੇ ਨੇ, ਭਾਵੇਂ ਹਰ ਸ਼ਬਦ ਹੀ ਉਹਨੇ ਵਰਤੇ ਹੈ, ਹਰੇਕ ਵਾਰੀ ਹਰ ਤੋਂ ਸ਼ੁਰੂ ਕੀਤਾ, ਹਰੇਕ ਹਰ ਤੇ ਜਾ ਕੇ ਸਮਾਪਤ ਕੀਤਾ, ਫਿਰ ਹਰ ਤੋਂ ਚੱਲ ਪਿਆ, ਫਿਰ ਅੱਗੇ ਹਰ ਤੇ ਸਮਾਪਤੀ। ਇੱਕੋ ਸਵੇਰ ਵਾਰੀ ਭਾਵੇਂ ਉਹਨੇ ਅੱਠ ਵਾਰੀ ਹਰ ਸ਼ਬਦ ਦੀ ਵਰਤੋਂ ਕੀਤੀ ਹੈ, ਪਰ ਅਰਥ ਸਾਰਿਆਂ ਦੇ ਵੱਖਰੇ ਵੱਖਰੇ। ਇਸ ਤਰ੍ਹਾਂ ਕਈ ਸ਼ਬਦ ਉਹ ਸੁਨੇਖਾ ਅਲੰਕਾਰ ਵਿੱਚ, ਕਈ ਸ਼ਬਦ ਐਸੇ ਹੈ ਉਹ ਪ੍ਰਕਰਨ ਅਨੁਸਾਰ ਉਹਨਾਂ ਦੇ ਅਰਥ। ਗੁਰੂ ਮਹਾਰਾਜ ਨੇ ਇਹ ਜਿਹੜਾ ਸਲੋਕ ਹੈ ਇਹਦੇ ਵਿੱਚੋਂ ਇਸਤਰੀ ਰੂਪ ਅਲੰਕਾਰ ਦੁਆਰਾ, ਜਗਿਆਸੂ ਮੁਖ ਦੁਆਰਾ ਕੁਝ ਮਹਾਤਮਾ ਦੇ ਸਨਮੁਖ ਸਮਕਸ਼
ਜਿਵੇਂ ਮੁਕਤੀ ਦੀ ਇੱਛਾ ਵਾਲਾ ਵਾਹਿਗੁਰੂ ਦੇ ਦਰਸ਼ਨ ਵਿਆਸ ਦੇ ਨਾਲ ਦੀ ਜਿਹੜੀ ਤਾਂ ਜਣਾਉਂਦਾ ਹੋਇਆ ਕੁਝ ਕਹਿੰਦਾ ਹੈ, ਕਿਉਂਕਿ ਜਿਹਨਾਂ ਨੂੰ ਪਰਮੇਸ਼ੁਰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ, ਫਿਰ ਜਿਹਨਾਂ ਨੂੰ ਪਰਮੇਸ਼ੁਰ ਪ੍ਰਾਪਤੀ ਦੀ ਚਾਹਨਾ ਬਣੀ ਹੋਈ, ਇੱਛਾ ਬਣੀ ਹੋਈ ਹੈ, ਰੋਹੇ ਜਾਂ ਕੋਲੋਂ ਜਾਂਦੇ ਨੇ ਅਤੇ ਉਹ ਆਪਣੀ ਬੇਨਤੀ ਕਰਦੇ ਕਿ ਮਹਾਰਾਜ ਜਿਵੇਂ ਆਪ ਜੀ ਨੇ ਉਹ ਪਰਮੇਸ਼ੁਰ ਵਾਹਿਗੁਰੂ ਦੇ ਦਰਸ਼ਨ ਕੀਤੇ ਅਤੇ ਰੱਜ ਰੱਜ ਕੇ ਕਰਨੇ ਕਰ ਰਹੇ ਹੋ, ਸਾਡੇ ਵੀ ਮਹਾਰਾਜ ਦੀ ਬਰਿਸ਼ ਹੈ ਵੀ ਸਾਨੂੰ ਵੀ ਪਰਮੇਸ਼ੁਰ ਦੇ ਦਰਸ਼ਨ ਹੋਣ। ਇਸ ਤਰ੍ਹਾਂ ਉਹ ਜਿਵੇਂ ਜਗਿਆਸੂ ਮੁੱਖ ਦੁਆਰਾ ਇਹ ਸ਼ਬਦ ਇਸਤਰੀ ਰੂਪ ਅਲੰਕਾਰ ਵਿੱਚ ਕਹੇ ਨੇ, ਜਿਵੇਂ ਆਪ ਜੀ ਲਾਹੌਰ ਵਿੱਚ ਜਿਸ ਵੇਲੇ ਗਏ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨਾਂ ਦੇ ਸੰਬੰਧ ਵਿੱਚ ਆਪ ਜੀ ਨੇ ਪ੍ਰੇਮ ਪਿਆਰ ਜਣਾਉਂਦਿਆਂ ਹੋਇਆਂ ਕੁਝ ਪੌੜੀਆਂ ਉਚਾਰੀਆਂ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤਿਰਖਾਣਾ ਉਤਰੈ ਸਾਥ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਨੀਓ। ਓ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਇਹ ਦੂਸਰੀ ਪੁਰੀ ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧਨ ਪਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋਦੇ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ। ਹੋ ਘੋਲੀ ਹੋ ਘੋਲ ਘੁਮਾਈ, ਗੁਰ ਸੱਜਣ ਮੀਤ ਮਰਾਰੇ। ਤੀਸਰੇ ਵਿੱਚ ਫਿਰ ਦਰਸ਼ਨਾਂ ਦੀ ਤਾਂ ਘੜੀ ਨਾ ਮਿਲਤੇ, ਤਾਂ ਕਲਯੁਗ ਹੋਤਾ ਹੁਣ ਕਦ ਮਿਲ ਗਿਆ ਪ੍ਰਤੁਤ ਭਗਵਾਨਤਾ, ਉਹ ਰਹਿ ਨਾ ਵਿਹਾਵੈ ਨੀਂਦ ਨੇ ਆਵੈ, ਬਿਨ ਦੇਖੇ ਗੁਰਦੁਰਵਾਰੇ ਜੀਓ। ਹੋ ਘੋਲੀ ਹੋ ਘੋਲ ਘੁਮਾਈ, ਤੇ ਸੱਚੇ ਗੁਰਦੁਰਵਾਰੇ ਜੀ। ਇਹ ਬੇਨਤੀ ਪ੍ਰਵਾਨ ਹੋਈ। ਬਾਬਾ ਬੁੱਢਾ ਸਾਹਿਬ ਜੀ ਗਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ, ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੈ ਕੇ ਆ ਗਏ। ਜਦੋਂ ਦਰਸ਼ਨ ਹੋਏ ਗੁਰੂ ਰਾਮਦਾਸ ਸਾਹਿਬ ਜੀ, ਫਿਰ ਉਸ ਵੇਲੇ ਆਪ ਜੀ ਨੇ ਮੁੱਖ ਧੋਕਿਆ, ਭਾਵ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਕਰਮੈ ਪਾਇਆ, ਸੇਵ ਕਰੀ ਪਲ ਚਸਾ ਨ ਵਿਛਿਆ, ਜਾਂ ਨਾਨਕ ਦਾਸ ਤੁਮਾਰੇ ਜੀਓ। ਓ ਘੋਲੀ ਜੀਓ ਘੋਲ ਘੁਮਾਈ, ਜਾਂ ਨਾਨਕ ਦਾਸ ਤੁਮਾਰੇ ਜੀ। ਇਹ ਭਾਵੇਂ ਆਪ ਪਰਮੇਸ਼ਰ ਰੂਪ, ਪਰ ਸਾਨੂੰ ਪਰਮੇਸ਼ਰ ਨੂੰ ਮਿਲਣ ਵਾਸਤੇ ਉਹ ਮਨੁੱਖੀ ਥਾਟ ਜਿਵੇਂ ਧਾਰਿਆ ਹੈ, ਉਸੇ ਤਰ੍ਹਾਂ ਉਸੇ ਰੂਪ ਵਿੱਚ ਹੀ ਫਿਰ ਉਹ ਜਗਿਆਸੂ ਮੁੱਖ ਦੁਆਰਾ ਕੁਝ ਦਰਸ਼ਨਾਂ ਦੀ ਤਾਂਘ ਲਈ ਆਪਣੇ ਮੁੱਖ ਤੋਂ ਬਚਨ ਬਾਣੀ ਰੂਪ ਬਚਨ ਕਹੇ ਹੈ। ਇਹਨਾਂ ਸ਼ਬਦਾਂ ਰਾਹੀਂ ਅਸੀਂ ਪਰਮੇਸ਼ਰ ਅੱਗੇ ਬੇਨਤੀਆਂ ਕਰ ਸਕਦੇ ਹਾਂ, ਜਾਂ ਆਪਣੀ ਜਿਹੜੀ ਯਾਚਨਾ ਹੈ ਉਹ ਪਰਮੇਸ਼ਰ ਅੱਗੇ ਜਣਾ ਸਕਦੇ ਹਾਂ। ਜਿਹੜੇ ਕੋਈ ਪੁੱਜੇ ਹੋਏ ਮਹਾਤਮਾ ਹੈ, ਤਤ ਦੇਤੇ ਬ੍ਰਹਮ ਦੇਤੇ ਹੈ, ਜਿਹੜੇ ਕੋਈ ਪਰਮੇਸ਼ਰ ਵਿੱਚ ਹੈ, ਇੱਕ ਮਿਕ ਹੋ ਰਹੇ ਨੇ, ਉਹਨਾਂ ਸੰਤਾਂ ਮਹਾਤਮਾ ਅੱਗੇ ਬੇਨਤੀ ਹੈ, ਦਰਸ਼ਨ ਪਿਆਸੀ ਦਿਨ ਸਰਾਤ, ਇਹ ਸੰਤੋ ਮੈਂ ਦਿਨੇ ਰਾਤ ਹੀ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸੀ ਹਾਂ। ਜਿਵੇਂ ਕਿਸੇ ਨੂੰ ਪਾਣੀ ਦੀ ਤੇਹ ਲੱਗੇ ਹੋਵੇ, ਇਸੇ ਤਰ੍ਹਾਂ ਮੈਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਤੇਹ ਲੱਗੀ ਹੋਈ ਹੈ, ਯਾਨੀ ਚਾਹਨ ਲੱਗੀ ਹੋਈ ਹੈ। ਮੈਂ ਦਿਨੇ ਰਾਤ ਹੀ ਵਾਹਿਗੁਰੂ ਦੇ ਦਰਸ਼ਨਾਂ ਦੀ ਤੇ ਵਾਨ ਹਾਂ, ਚਾਹ ਵਾਨ ਹਾਂ, ਧਿਆਈ ਹੋਈ ਹਾਂ, ਪਿਆਸੀ
ਹਾਂ,
ਦਰਸ਼ਨਾਂ ਵਾਸਤੇ ਮੈਂ ਦਿਨੇ ਰਾਤ ਹੀ ਹਮੇਸ਼ਾ ਹੀ ਚਿਤਵੋ ਕੀ ਚਿਤਵਦੀ ਹਾਂ। ਵਾਹਿਗੁਰੂ ਦੇ ਦਰਸ਼ਨ ਕਰਨ ਲਈ ਹਮੇਸ਼ਾ ਮੈਂ ਚਿਤਵਦੀ ਹਾਂ, ਸੋਚਦੀ ਹਾਂ ਵੀ ਕਿਵੇਂ ਵਾਹਿਗੁਰੂ ਦੇ ਮੈਨੂੰ ਦਰਸ਼ਨ ਹੋਣ, ਜਾਂ ਚਿਤਵੋ ਦਾ ਅਰਥ ਹੈ ਤੱਕਦੀ ਹਾਂ, ਉਹ ਚਿਤਨਾ ਤੱਕਣਾ, ਦਿਨੇ ਰਾਤ ਮੈਂ ਵੀ ਦਰਸ਼ਨਾਂ ਲਈ ਤੱਕਦੀ ਹਾਂ ਵੀ ਕਦੋਂ ਵਾਹਿਗੁਰੂ ਪ੍ਰਗਟ ਹੋਵੇ, ਆ ਕੇ ਦਰਸ਼ਨ ਦੇਵੇ। ਮੈਂ ਦਿਨੇ ਰਾਤ ਹੀ ਹਮੇਸ਼ਾ ਹੀ ਉਹਦੇ ਦਰਸ਼ਨਾਂ ਕਰਨ ਲਈ ਤਿਆਰੀ ਹੋਈ, ਹਮੇਸ਼ਾ ਵਾਹਿਗੁਰੂ ਵੱਲੀ ਹੀ ਉਹਦੇ ਰਸਤੇ ਵੱਲੀ ਹੀ ਚਿਤਨੂੰ ਤੱਕਦੀ ਹਾਂ।
ਫੂਲ ਕਪਟ ਗੁਰ ਮੇਲੀਆ,
ਨਾਨਕ ਹਰ ਸੰਮੀਤ। ਗੁਰਾਂ ਨੇ ਜਿਹੜਾ ਕਪਟ ਸੀ ਨਾ, ਆ ਦਰਵਾਜ਼ੇ ਸੀ, ਇਹਨਾਂ ਨੂੰ ਖੋਲ੍ਹ ਕੇ ਵਾਹਿਗੁਰੂ ਦੇ ਨਾਲ ਹੀ ਮੈਨੂੰ ਮਿੱਤਰ ਦੇ ਨਾਲ ਮੇਲ ਦਿੱਤਾ ਹੈ। ਜਿਹੜਾ ਹਰ ਵਾਹਿਗੁਰੂ ਸੰਗੀ ਹੈ ਮਿੱਤਰ, ਉਹਦੇ ਨਾਲ ਮੈਨੂੰ ਮੇਲ ਦਿੱਤਾ ਹੈ। ਉਹਨੇ ਜਿਹੜਾ ਕਪਟ ਸ਼ਬਦ ਹੈ, ਇਹ ਸ਼ਰਫਰੇਬ ਦਾ ਵੀ ਅਰਥ ਰੱਖਦਾ ਹੈ, ਧੋਖਾ ਠੱਗੀ ਦਾ ਵੀ ਰੱਖਦਾ ਹੈ, ਤੇ ਕਬਰ ਦਾ ਅਰਥ ਕਪਾਟ ਤੋਂ ਤਖਤੇ ਵੀ ਹੈ। ਇਹ ਜਿਹੜੇ ਸ਼ਰਫਰੇਬ ਨੂੰ ਤਖਤੇ ਹੈ ਨਾ, ਕਹਿੰਦੇ ਇਹਨੂੰ ਖੋਲ ਕੇ ਪਰੇ ਕਰਦੇ, ਗੁਰੂ ਨੇ ਮੈਨੂੰ ਪਰਮੇਸ਼ਰ ਮਿੱਤਰ ਨਾਲ ਮੇਲ ਦਿੱਤਾ ਹੈ। ਜਿਵੇਂ ਬਾਹਰਲੇ ਦਰਵਾਜ਼ੇ ਹੈ, ਜੇ ਅਸੀਂ ਮਕਾਨ ਦੇ ਅੰਦਰ ਪ੍ਰਵੇਸ਼ ਹੋਣ ਉਹਨਾਂ ਨਾ, ਤੇ ਬੱਚੇ ਹੋਣ ਤੇ ਅੰਦਰ ਨਹੀਂ ਵੜ ਸਕਦੇ ਹੈ, ਤੇ ਅੰਦਰਲੇ ਦਰਵਾਜ਼ੇ ਆ ਛਲ ਫਰੇਬ ਧੋਖਾ ਠੱਗੀ, ਲੈ ਰੱਬ ਨੂੰ ਨਹੀਂ ਮਿਲ ਦਿੰਦੇ, ਨਹੀਂ ਨੇੜੇ ਹੋਣ ਦਿੰਦੇ ਹਨ, ਤੇ ਗੱਲ ਕੁਛ ਵੀ ਨਹੀਂ ਹੈ, ਤੇ ਬਹੁਤ ਵੱਡਾ ਹੀ ਰੁਕਾਵਟ ਹੈ ਛਲ ਫਰੇਬ ਧੋਖਾ ਠੱਗੀ। ਕਹਿੰਦੇ ਜਿਹੜੇ ਛਲ ਫਰੇਬ ਰੂਪੀ ਤਖਤੇ ਸੀ ਨਾ, ਇਹ ਕਹਿੰਦੇ ਇਹਨਾਂ ਨੂੰ ਖੋਲ ਕੇ, ਇਹਨਾਂ ਨੂੰ ਪਰੇ ਕਰਕੇ ਸਾਡੇ ਅੰਦਰੋਂ ਇਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਇਹ ਪਰੇ ਕਰਦੇ ਟੋਕੇ ਠੁੱਕੀ ਤੋਂ ਅਸੀਂ ਰਹਿਤ ਹੋ ਗਏ, ਵਾਹਿਗੁਰੂ ਦੇ ਨਾਲ ਸਾਨੂੰ ਮੇਲ ਦਿੱਤਾ। ਇਹ ਹੈ ਵੀ ਗੁਰੂ ਮਹਾਰਾਜ ਦੀ ਬਖਸ਼ਿਸ਼। ਜਦੋਂ ਗੁਰੂ ਮਹਾਰਾਜ ਦੀ ਕੋਈ ਚਰਨ ਛਰਨ ਆ ਜਾਂਦਾ, ਉਹਨਾਂ ਦਾ ਬਣ ਜਾਂਦਾ, ਉਹਨਾਂ ਦੇ ਬਚਨ ਮੰਨ ਲੱਗ ਜਾਂਦੇ, ਫਿਰ ਮਹਾਰਾਜ ਕਿਰਪਾ ਕਰ ਦਿੰਦੇ ਹੈ। ਇਸ ਕਰਕੇ ਇੱਥੇ ਫਰਮਾ ਰਹੇ ਹਾਂ ਵੀ ਗੁਰੂ ਮਹਾਰਾਜ ਨੇ ਸਾਨੂੰ ਜਿਹੜੇ ਛਲ ਫਰੇਬ ਰੂਪ ਵੀ ਤਖਤੇ ਜੇ ਬੱਜੇ ਪਏ ਸੀ, ਇਹ ਖੋਲ ਕਰਕੇ ਵਾਹਿਗੁਰੂ ਜੀ ਦਾ ਨਾਲ ਹੀ ਹੈ, ਸੰਗ ਹੀ ਹੈ, ਜਾਂ ਨਾਲ ਹੀ ਸਾਨੂੰ ਅੰਦਰੋਂ ਹੀ ਮਿਲਾ ਦਿੱਤਾ, ਅੰਦਰੋਂ ਹੀ ਪ੍ਰਗਟ ਕਰ ਦਿੱਤਾ ਹੈ। ਜਿਵੇਂ ਕੋਈ ਉਹ ਇਸਤਰੀ ਰੂਪ ਕਲੰਕਾਰ ਵਿੱਚ ਹੈ, ਦਿਨ ਰਾਤ ਮੈਂ ਦਰਸ਼ਨਾਂ ਦਿੱਤੇ ਆਏ, ਤੇ ਚਿੱਤੇ ਰਾਤ ਮੈਂ ਉਹਦੇ ਦਰਸ਼ਨ ਕਰਨੀ ਚੇਤੇ ਕਰ ਰਹੀ ਹਾਂ, ਤੱਕ ਰਹੀ ਉਹ ਬੇਨਤੀ ਹੈ ਪ੍ਰਸੰਗ ਨੇ ਕਿ ਜਿਹਨਾਂ ਨੇ ਗੁਰੂ ਨੂੰ ਚੇਤੇ ਕੀਤਾ ਹੈ। ਸ਼ਿਵਨਾਵ ਜਿਵੇਂ ਵੰਸ ਸ਼ਾਹੂਕਾਰ ਦੇ ਕਹਿਣ ਨਾਲ ਦਿਨੇ ਰਾਤ ਗੁਰੂ ਮਹਾਰਾਜ ਨੂੰ ਚੇਤੇ ਕਰ ਰਿਹਾ। ਪਹਿਲਾਂ ਕਹਿੰਦਾ ਸੀ ਵੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਉੱਥੇ ਮੈਨੂੰ ਲੈ ਕੇ ਚੱਲ, ਤੇ ਵੰਸ ਸ਼ਾਹੂਕਾਰ ਕਹਿਣ ਲੱਗੇ ਵੀ ਇਉਂ ਤਾਂ ਮਹਾਰਾਜ ਦਰਸ਼ਨ ਤੈਨੂੰ ਛੇਤੀ ਨਹੀਂ ਹੋ ਸਕਦੇ, ਜੇ ਇੱਥੇ ਬੈਠਾ ਵਾਹਿਗੁਰੂ ਮੈਂ ਸੱਚੇ ਦਿਲੋਂ ਸੁਚੇਤੇ ਕਰਾਂਗਾ, ਫਿਰ ਗੁਰੂ ਨਾਨਕ ਸਾਹਿਬ ਜੀ ਛੇਤੀ ਆ ਜਾਣਗੇ, ਫਿਰ ਹੋਰ ਕੜਾ ਪ੍ਰਸ਼ਾਦੀ ਦੇਖ ਕਰਕੇ ਸੰਗਤ ਵਿੱਚ ਬੈਠ ਕੇ ਕੀਰਤਨ ਕਰਕੇ ਤੇ ਅਰਦਾਸ ਕਰਿਆ ਕਰ ਵੀ ਮਹਾਰਾਜ ਦਰਸ਼ਨ ਲਿਆ। ਜਦੋਂ ਬਹੁਤੀ ਉਹ ਤਾਂਘ ਵਧੀ ਹੈ, ਫਿਰ ਗੁਰੂ ਨਾਨਕ ਸਾਹਿਬ ਜੀ ਬਾਹਰ ਬਾਹਰ ਸੁੱਕੇ ਬਾਗ ਵਿੱਚ ਆ ਕੇ ਬਹਿ ਗਏ ਸਨ, ਉਹ ਬੈਠਦੇ ਹੋ ਸਾਰਾ ਸੀ ਕਲਾ ਵਰਤੀ, ਬਾਗ ਹਰਾ ਭਰਾ ਹੋ ਗਿਆ ਹੈ। ਜਿਹੜਾ ਮਾਲੀ ਸੀ ਉਹ ਬੜਾ ਖੁਸ਼ ਹੋਇਆ ਹੈ, ਚਟਪਾਟੀ ਸ਼ਿਵਨਾਵ ਰਾਜੇ ਕੋਲ ਗਿਆ ਹੈ, ਕਹਿਣ ਲੱਗਿਆ ਵੀ ਤਿੰਨ ਆਏ ਨੇ ਨੂਰਾਨੀ ਚਿਹਰੇ ਵਾਲੇ, ਉਹਨਾਂ ਵਿੱਚੋਂ ਇੱਕ ਬਹੁਤ ਮਹਾਨ ਹੀ ਚੰਗੇ ਨੇ। ਇਹ ਵੀ ਸ਼ਿਵਨਾਵ ਰਾਜੇ ਕੀ ਦੱਸਾਂ, ਜਦੋਂ ਆ ਕੇ ਸੁੱਕੇ ਬਾਗ ਵਿੱਚ ਪ੍ਰਵੇਸ਼ ਹੋਏ, ਉਸ ਸਵੇਰੇ ਬਾਗ ਹਰਾ ਭਰਾ ਹੋ ਗਿਆ ਹੈ, ਕਿਤੇ ਉਹੀ ਨਾ ਹੋਣ ਜਿਹਨਾਂ ਦੇ ਦਰਸ਼ਨਾਂ ਲਈ ਤੂੰ ਉਹਨੂੰ ਚੇਤੇ ਕਰੀ ਜਾ ਰਹੀ ਹੈ। ਮੈਨੂੰ ਤਾਂ ਉਹੀ ਪ੍ਰਤੀਤ ਹੁੰਦੇ ਆ ਵੀ ਉਹੀ ਆ ਗਏ ਨੇ। ਫਿਰ ਵਜ਼ੀਰ ਨੂੰ ਭੇਜਿਆ ਹੈ, ਵਜ਼ੀਰ ਪਤਾ ਕਰਕੇ ਆਇਆ ਹੈ, ਪਰ ਬਾਹਰਾਂ ਨੇ ਕੋਈ ਰਾਹ ਹੀ ਨਹੀਂ ਦਿੱਤਾ ਉਹਨੂੰ। ਆਪਣੇ ਮੌਜ ਦੇ ਮਾਲਕ ਨੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਮਾਂ ਲੈ ਕੇ ਭੋਜਨ ਲੈ ਕੇ ਆਇਆ ਵਜ਼ੀਰ। ਇਹ ਗੁਰੂ ਮਹਾਰਾਜ ਨੇ ਉਹ ਵੀ ਜਵਾਬ ਦਿੱਤਾ, ਕਹਿੰਦੇ ਵੀ ਅਸੀਂ ਖਾਣ ਪੀਣ ਵਾਲੇ ਨਹੀਂ ਹੈਗੇ, ਬਾਕੀ ਆ ਜਿਹੜੇ ਕੋਈ ਤੋਂ ਪਦਾਰਥ ਦੇ ਲਈ ਫਿਰ ਇਹਦੀ ਅਸੀਂ ਕੋਈ ਲੋੜ ਰੱਖਦੇ ਹਾਂ, ਇਹਨਾਂ ਵੱਲੋਂ ਅਸੀਂ ਤ੍ਰਿਪਤ ਹਾਂ, ਰਜੇ ਪੁਜੇ ਹੋਏ ਹਾਂ। ਇਹ ਕਿਸੇ ਹੋਰ ਗੀਰ ਗੁਰਬੇ ਨੂੰ ਜਾ ਕੇ ਦਿਓ ਬਈ, ਸਾਨੂੰ ਇਹਨਾਂ ਦੀ ਲੋੜ ਨਹੀਂ ਹੈ। ਫਿਰ ਅਖੀਰੀਏ ਸ਼ਿਵ ਨਾਮ ਰਾਜਾ ਆਪ ਆਇਆ ਚੱਲ ਕੇ, ਫਿਰ ਉਹ ਦਰਸ਼ਨ ਤਾਂ ਕਰ ਗਿਆ ਹੈ ਪਰ ਪ੍ਰੀਖਿਆ ਕਰਨ ਲਈ ਵੀ ਆ ਵੀ ਪੂਰੇ ਹੀ ਹੈ, ਕਿਤੇ ਉਹੀ ਹੈ ਕਿਤੇ ਹੋਰ ਤਾਂ ਨਹੀਂ ਹੈ। ਫਿਰ ਪਦਮਣੀਆਂ ਭੇਜ ਦਿੱਤੀਆਂ ਸਨ। ਜਦੋਂ ਗੁਰੂ ਮਹਾਰਾਜ ਨੇ ਕਾਸ਼ਵ ਪੁੱਤਰੀ ਰਾਜਕੁਮਾਰ ਬਚਨ ਕਹਿ ਦਿੱਤੇ, ਉਹਨਾਂ ਦੇ ਅੰਦਰੋਂ ਵੀ ਜਿਹੜੇ ਮਨ ਫੁਰ ਨੇ ਕੱਢ ਦਿੱਤੇ ਨੇ, ਮਨ ਸੰਤੁਸ਼ਟ ਹੋ ਗਿਆ ਹੈ। ਰਾ ਕੇ ਇਹ ਵੀ ਰਾਜੇ ਕੋਲ ਗੁਣਗਾਉਣ ਲੱਗ ਪਿਆ ਵੀ ਇਹਨਾਂ ਵਰਗਾ ਹੋਣਾ ਮੁਸ਼ਕਲ ਹੈ। ਇਹ ਸ਼ਿਵ ਨਾਲ ਰਾਜੇ ਇਹ ਬਸ ਇਹ ਹੀ ਹਨ, ਸਾਡੇ ਮਨ ਨੂੰ ਵੀ ਇਹ ਠੰਡ ਦੇ ਦਿੱਤੀ, ਸ਼ਾਂਤੀ ਦੇ ਦਿੱਤੀ ਹੈ। ਇਹ ਤਾਂ ਸਾਰੇ ਫੁਰਨੇ ਇਹਨਾਂ ਨੇ ਮਨ ਅੰਦਰੋਂ ਖਤਮ ਕਰ ਦਿੱਤੇ ਹੈ। ਉਹ ਬਸ ਸੁਣ ਕੇ ਫਿਰ ਖੁਸ਼ ਹੈ ਵੀ ਹਾਂ ਗੁਰੂ ਨਾਨਕ ਸਾਹਿਬ ਜੀ ਹੈ। ਇਹ ਮਹਾਰਾਜ ਬੈਠੇ ਨੇ, ਵਾਰ ਵਾਰ ਪੁੱਛਦੇ ਤੁਸੀਂ ਕੌਣ ਹੋ ਜੀ, ਗੁਰਖ ਨਾਥ ਦੇ ਚੇਲੇ ਹੋ ਜਾਂ ਜੀ ਕੋਈ ਵਿਰਾਗੀ ਸੰਤ ਹੋ, ਉਦਾਸੀ ਸੰਤ ਹੋ, ਕਿਹੜੇ ਹੋ? ਗੁਰੂ ਮਹਾਰਾਜ ਨੇ ਫਿਰ ਆਪਣੇ ਬੁਖਾਰ ਬਿੰਦ ਤੋਂ ਇੱਕ ਸ਼ਬਦ ਉਚਾਰਨ ਕਰਕੇ ਮਰੂਲਾਗ ਵਿੱਚ ਅਖੀਰ ਤੇ ਉੱਪਰ ਗਗਨ ਗਗਨ ਪਰ ਗੋਰ ਤੱਕ ਅਗਨ ਗੁਰੂ ਫਨ ਵਾਸੀ ਗੁਰਬਚਨੀ ਨਾਨਕ ਕਰ ਬਾਹਰ ਕਰ ਏਕੋ ਨਾਨਕ ਪਿਆ ਉਦਾਸੀ। ਇਹ ਕਹਿੰਦਾ ਸੀ ਤੁਸੀਂ ਉਦਾਸੀ ਤਾਂ ਨਹੀਂ ਮਹਾਰਾਜ? ਕਹਿੰਦੇ ਜੀ ਰਹੂ ਜੀ ਉਦਾਸੀ ਨਹੀਂ, ਅਸੀਂ ਇਹ ਗੁਰੂ ਵਚਨਾਂ ਨਾਲ ਘਰ ਤੇ ਬਾਹਰ ਸਾਨੂੰ ਇੱਕੋ ਜਿਹਾ ਹੈ। ਘਰੇ ਬੈਠੇ ਵੀ ਅਸੀਂ ਉਪਰਾਮ, ਬਾਹਰ ਬੈਠੇ ਵੀ ਉਪਰਾਮ ਹੈ, ਇਹੋ ਹੀ ਅਸੀਂ ਉਪਰਾਮੀ ਉਦਾਸੀ ਹਾਂ। ਫਿਰ ਚਰਨੀ ਢਹਿ ਪਿਆ ਸੀ ਮਹਾਰਾਜ, ਬੜੇ ਦਰਸ਼ਨ ਦਿੱਤੇ, ਨਿਹਾਲ ਕੀਤਾ, ਹੁਣ ਮੇਰੇ ਘਰ ਵਿੱਚ ਚੱਲੋ। ਮਹਾਰਾਜ ਕਹਿੰਦੇ ਵੀ ਪਹਿਲਾਂ ਸ਼ਹਿਰ ਦੇ ਵਿੱਚ ਧਰਮ ਦੀ ਜਗ੍ਹਾ ਬਣਾ, ਉੱਥੇ ਸੰਗਤ ਇਕੱਠੀ ਕਰ, ਕੀਰਤਨ ਕਰੋ, ਫਿਰ ਆਵਾਂਗੇ। ਕੁਝ ਦਿਨਾਂ ਵਿੱਚ ਹੀ ਫਿਰ ਇਸਨੇ ਕਰ ਲਿਆ ਸੀ। ਗੁਰੂ ਮਹਾਰਾਜ ਸੰਗਤ ਵਿੱਚ ਚਲੇ ਗਏ ਸਨ, ਸਭ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਚਪਾਉਣਾ ਸ਼ੁਰੂ ਕਰ ਦਿੱਤਾ ਤੇ ਕਥਾ ਕੀਰਤਨ ਦੇ ਪ੍ਰਵਾਹ ਚਲਾ ਦਿੱਤੇ। ਧਰਮ ਦੀ ਕਿਰਤ ਕਰਕੇ ਲੰਗਰ ਚਲਾਉਣ ਲਈ ਕਹਿ ਦਿੱਤਾ ਹੈ, ਵੰਡ ਕੇ ਛਕਣਾ ਕਹਿ ਦਿੱਤਾ ਹੈ। ਇਸ ਤਰ੍ਹਾਂ ਜਾਣੀ ਉਹ ਇਹ ਚੇਤੇ ਕਰ ਰਿਹਾ ਸੀ, ਮਨਸਖ ਤੋਂ ਉਪਦੇਸ਼ ਲੈ ਕੇ ਤੇ ਗੁਰੂ ਮਹਾਰਾਜ ਨੇ ਜਾ ਦਰਸ਼ਨ ਦਿੱਤੇ। ਇਸ ਤਰ੍ਹਾਂ ਅਲਮਸਤ ਜਦੋਂ ਭੀੜਾ ਪਈ ਹੈ, ਇਹ ਨਾਨਕ ਮਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਤੇ ਕਰੇ, ਆਓ ਮਹਾਰਾਜ ਅਸਾਂ ਨੂੰ ਬਹਾਲ ਕਰੋ ਤੇ ਮੇਰੀ ਪੀੜਾ ਨੂੰ ਨਿਰਤ ਕਰੋ। ਗੁਰੂ ਹਰਗੋਬਿੰਦ ਸਾਹਿਬ ਜੀ ਵੇਖ ਉਸ ਵੇਲੇ ਘੋੜਾ ਸਵਾਰ ਹੋ ਕੇ ਫੌਜਾਂ ਲੈ ਕੇ ਉੱਥੇ ਚਲੇ ਗਏ, ਨਾਨਕ ਮਤੇ ਜਾ ਦਰਸ਼ਨ ਦਿੱਤੇ। ਇਸੇ ਤਰ੍ਹਾਂ ਸਸਰਾਮ ਦੇ ਵਿੱਚ ਚਾਚਾ ਫੱਗੂ ਜਿਹਨਾਂ ਦਾ ਪ੍ਰਸਿੱਧ ਸੀ ਨਾਂ, ਇਹਨੇ ਚੰਗੇ ਮਕਾਨ ਬਣਾਏ ਸੀ, ਬਾਹਰਲਾ ਜਿਹੜਾ ਦਰਵਾਜ਼ਾ ਬਹੁਤ ਉੱਚਾ ਬਣਾਇਆ ਸੀ। ਸਾਰੇ ਕਹਿੰਦੇ ਵੀ ਇਹ ਇੰਨਾ ਉੱਚਾ ਕਿਉਂ ਤੂੰ ਬਣਾ ਰਹੇ? ਕਹਿੰਦੇ ਵੀ ਗੁਰੂ ਮਹਾਰਾਜ ਆਉਣਗੇ, ਘੋੜੇ ਉੱਪਰ ਚਲੇ ਚੜਾਏ ਤੇ ਮੇਰੀ ਭਾਵਨਾ ਵੀ ਮਹਾਰਾਜ ਬਾਹਰ ਨਾ ਉਤਰਨ, ਚੜੇ ਚੜਾਏ ਵਿਹੜੇ ਵਿੱਚ ਆ ਜਾਣ, ਵਿਹੜੇ ਤੋਂ ਉਤਾਰ ਕੇ ਬਸ ਪੰਗ ਤੇ ਮਹਾਰਾਜ ਨੂੰ ਬਿਠਾ ਦਿਆਂਗੇ। ਇਸ ਕਰਕੇ ਵੀ ਦਰਵਾਜ਼ਾ ਮੈਂ ਬਾਹਰਲਾ ਬਹੁਤਾ ਉੱਚਾ ਰੱਖਿਆ। ਕਹਿੰਦੇ ਵੀ ਮਹਾਰਾਜ ਕਿੱਥੇ ਪੰਜਾਬ ਵਿੱਚ, ਤੂੰ ਕਿੱਥੇ ਬੈਠੇ ਹਜ਼ਾਰਾਂ ਮੀਲਾਂ ਤੇ, ਇੱਥੇ ਕਿਵੇਂ ਆ ਜਾਏਗਾ? ਉਦੋਂ ਪਟਨੇ ਸਾਹਿਬ ਨੂੰ ਜਾਈਏ, ਰਸਤੇ ਵਿੱਚ ਸਸਰਾਮ ਆਉਂਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਅਸਥਾਨ ਵੀ ਹੈ। ਮਹਾਰਾਜ ਉੱਥੇ ਗਏ, ਚੜੇ ਚੜਾਏ ਘੋੜੇ ਤੇ ਜਾਂ ਵਿਹੜੇ ਵਿੱਚ ਖੜੋਤੇ, ਕਿਉਂਕਿ ਦਿਨੇਵਾਰ ਚੇਤੇ ਕਰਦਾ ਸੀ ਧਿਆਨ ਲਾ ਕੇ ਜਦੋਂ ਘੋੜੇ ਦੇ ਕੋਲਾਂ ਦਾ ਖੜਕਾ ਜਿਹਾ ਹੋਇਆ ਬਾਹਰ ਆਇਆ ਵੀ ਕੌਣ ਆ ਗਿਆ ਹੈ ਕਿਉਂਕਿ ਪਹਿਲੀ ਵਾਰ ਦਰਸ਼ਨ ਕੀਤੇ ਸਨ ਜਿਸ ਕਰਕੇ ਪਤਾ ਨਹੀਂ ਚੱਲ ਸਕਿਆ ਹੈ ਹੁਣ ਮਹਾਰਾਜ ਦੇ ਉਹ ਦਰਸ਼ਨ ਕਰੀ ਜਾ ਰਿਹਾ ਹੈ ਤੇ ਅਖੀਰੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ ਕਹਿੰਦੇ ਵੀ ਜਿਹਨਾਂ ਨੂੰ ਚੇਤੇ ਕਰਦਾ ਸੀ ਵੀ ਘੋੜੇ ਉੱਪਰ ਚੜੇ ਚੜਾਏ ਅੰਦਰ ਹੁਣ ਉਹ ਆ ਗਏ ਹੁਣ ਤੂੰ ਜੋ ਕਰਨਾ ਕਰ ਲੈ ਪਰ ਫਿਰ ਤਾਂ ਕੋਈ ਖੁਸ਼ੀ ਦੀ ਹੱਦ ਨਹੀਂ ਰਹੀ ਇਹਦੇ ਝਟਪਟ ਜਿਹੜਾ ਪਣ ਜਿਹਾ ਬਣਾ ਕੇ ਰੱਖਿਆ ਸੀ ਬਾਹਰ ਲਿਆ ਵਿਹੜੇ ਵਿੱਚ ਹੀ ਤੇ ਸ਼ਾਹੀਆਂ ਵਿਛਾ ਕੇ ਮਹਾਰਾਜ ਦੇ ਕਦਮਾਂ ਨਾਲ ਹੱਥ ਲਾ ਲਾ ਕੇ ਹੇਠਾਂ ਉਤਾਰਿਆ ਤੇ ਪੰਗ ਤੇ ਬਿਠਾ ਲਏ ਕਹਿੰਦੇ ਧੰਨਵਾਦ ਆ ਰਿਹਾ ਸਿੱਖ ਤਾਂ ਸਾਰੇ ਕਹਿੰਦੇ ਸੀ ਵੀ ਤੇਰੇ ਮਕਾਨ ਵਿੱਚ ਅਨਪੜ੍ਹ ਲਈ ਗੁਰੂ ਏਡੀ ਦੂਰ ਕਿੱਥੇ ਆ ਜਾਣਗੇ ਕਹਿੰਦੇ ਮਹਾਰਾਜ ਨੇਚਾ ਸੀ ਵੀ ਮੇਰੇ ਸਤਿਗੁਰੂ ਭਵਨ ਮੈਂ ਕਿੰਨੀ ਦੂਰ ਬੈਠਾ ਜ਼ਰੂਰ ਇੱਥੇ ਆਉਣਗੇ ਮੇਰੀ ਇੱਛਾ ਜ਼ਰੂਰ ਪੂਰੀ ਕਰਨਗੇ ਇੱਥੇ ਗੁਰੂ ਮਹਾਰਾਜ ਜੀ ਰਹੇ ਫਿਰ ਜੋ ਕੋਈ ਇੱਧਰਲੇ ਗੁਰਸਿੱਖਾਂ ਦੀ ਕਾਰ ਭੇਟਾ ਇਕੱਠੀ ਕੀਤੀ ਹੋਈ ਸਾਰੀ ਸਪੁਰਦ ਕਰ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਵੀ ਹਜੇ ਵੀ ਕਾਰ ਭੇਟਾ ਰਹਿੰਦੀ ਹੈ ਕਹਿੰਦਾ ਮਹਾਰਾਜ ਨਹੀਂ ਮੈਂ ਤਾਂ ਇੱਕ ਇੱਕ ਪੈਸਾ ਗਣਕੇ ਦੇ ਦਿੱਤਾ ਹੈ ਕੋਈ ਨਹੀਂ ਰੱਖਿਆ ਹੁਣ ਸੰਗਤ ਦੇ ਲੇਖੇ ਲਾ ਤੇ ਅਸੀਂ ਲੰਗਰ ਚ ਬਦੇ ਲੇਖੇ ਲਾ ਤੇ ਅਸੀਂ ਲੰਗਰ ਚ ਲਾ ਕੇ ਬਾਕੀ ਬਾਈ ਜੀ ਤੁਹਾਡੇ ਅੱਗੇ ਰੱਖਦੀ ਹੈ ਮਹਾਰਾਜ ਕਹਿੰਦੇ ਨਹੀਂ ਵੀ ਰਹਿੰਦੀ ਹੈ ਖਿਆਲ ਕਰ ਲੈ ਉਹ ਬੈਠਾ ਅਸੀਂ ਲੈ ਕੇ ਜਾਣੀ ਫਿਰ ਖਿਆਲ ਕਰਦਾ ਵੀ ਗੁਰੂ ਮਹਾਰਾਜ ਤਾਂ ਝੂਠ ਨਹੀਂ ਬੋਲ ਸਕਦੇ ਮੇਰੇ ਵਿੱਚ ਕੋਈ ਕੁਤਾਹੀ ਹੈਗੀ ਹੈ ਮੈਂ ਕੁਛ ਨਾ ਕੁਛ ਜ਼ਰੂਰ ਕਰਿਆ ਇੱਧਰ ਉੱਧਰ ਫਿਰ ਖਿਆਲ ਕਰਦਾ ਵੀ ਦਿਨ ਤਾਂ ਹੈ ਨਹੀਂ ਕੁਛ ਮੈਂ ਗੁਰੂ ਮਹਾਰਾਜ ਦਾ ਕਿਵੇਂ ਪੈਸਾ ਧੇਲਾ ਆਪਣੇ ਘਰ ਵਿੱਚ ਰੱਖ ਸਕਦਾ ਮੈਂ ਮਰਨਾ ਇਹ ਜ਼ਹਿਰ ਹੈ ਫਿਰ ਖਿਆਲ ਕਰਦਾ ਵੀ ਮਹਾਰਾਜ ਕੋਈ ਕਹਿ ਰਹੇ ਆ ਗੱਲ ਕੁਛ ਹੈਗੀ ਹੈ ਫਿਰ ਚੇਤੇ ਕਰਦਿਆਂ ਕਰਦਿਆਂ ਖਿਆਲ ਆ ਗਿਆ ਕਹਿੰਦੇ ਹਾਂ ਮਹਾਰਾਜ ਤੁਸੀਂ ਸੱਚ ਹੀ ਕਹਿੰਦੇ ਹੋ ਭੇਟਾ ਰਹਿ ਗਈ ਮਹਾਰਾਜ ਜਿਹੜੀ ਨਹੀਂ ਆਹ ਮਹਾਰਾਜ ਸਾਹਮਣੇ ਬੇੜੀ ਖਲੋਤੀ ਹੈ ਇਹ ਮਹਾਰਾਜ ਤੁਹਾਡੀ ਕਿਰਪਾਰ ਭੇਟਾ ਹੈ ਇਹ ਵੀ ਕਬੂਲ ਕਰ ਲਓ ਇਹ ਮਹਾਰਾਜ ਕਿਸੇ ਸਿੱਖ ਦੀ ਭੇਟਾ ਹੈ ਬੇੜੀ ਮਹਾਰਾਜ ਇਹ ਜਿਹੜੀ ਗੱਲ ਹੋ ਉਹ ਨਹੀਂ ਦੱਸੀ ਹੈ ਵੀ ਭੇਟਾ ਆਈ ਕਿਵੇਂ ਹੈ ਉਹ ਕਿਤੇ ਗਿਆ ਸੀ ਗੁਰੂ ਘਰ ਭੇਟਾ ਲੈਣ ਵਾਸਤੇ ਘਰ ਵਾਲਾ ਹੈ ਨਹੀਂ ਸੀ ਉਹ ਬੜੇ ਗਰੀਬ ਸਨ ਇਹ ਕਹਿੰਦਾ ਵੀ ਤੁਸੀਂ ਗੁਰੂ ਕੇ ਸਿੱਖ ਹੈ ਗੁਰੂ ਕੀ ਘਰ ਭੇਟਾ ਦਿਓ ਕਹਿੰਦੇ ਸਾਡੇ ਕੋਲ ਕੀ ਇੱਥੇ ਤਾਂ ਭੁੱਖੇ ਤੇ ਆਏ ਮਰਦੇ ਹੈ ਕੁਛ ਨਹੀਂ ਹੈਗਾ ਹੈ ਕਹਿੰਦੇ ਨਹੀਂ ਵੀ ਗੁਰੂ ਕੇ ਸਿੱਖ ਹੈ ਗੁਰੂ ਕੀ ਥੋੜੀ ਪੇਟੀ ਜੋ ਹੈ ਘਰ ਪੇਟਾ ਜ਼ਰੂਰ ਦਿਓ ਉਹ ਪਹਿਲਾਂ ਘਰ ਵਾਲੇ ਵੱਲੋਂ ਤੰਗ ਸੀ ਵੀ ਉਹਨੇ ਕੁਛ ਲਿਆਉਂਦਾ ਹੈ ਉਧਰ ਇਹ ਭਾਈ ਜੀ ਕਹਿ ਗਏ ਵੀ ਮੈਂ ਗੁਰੂ ਕੇ ਸਿੱਖ ਹਾਂ ਕੁਝ ਨਾ ਕੁਝ ਲੈ ਕੇ ਜਾਣਾ ਹੱਟ ਕਰੀ ਬੈਠਾ ਅਖੀਰੀ ਫਿਰ ਉਹਨੇ ਅੱਕੀ ਨੇ ਉਹ ਚੱਕ ਕੇ ਉਹ ਵਿਹੜੇ ਦੇ ਵਿੱਚ ਕੂੜਾ ਕਰਕਟ ਜਾ ਪਿਆ ਸੀ ਕਹਿੰਦੇ ਨਾ ਇਹ ਲੈ ਜਾ ਇਹ ਹੈਗਾ ਬਥੇਰਾ ਇੱਥੇ ਉਹ ਬੁੱਕ ਜਾ ਭਰ ਕੇ ਇਹਦੀ ਝੋਲੀ ਵਿੱਚ ਪਾ ਸਾ ਜੇ ਤਾਂ ਉਹੀ ਜਿਹਾ ਹੁੰਦਾ ਫਿਰ ਤਾਂ ਉਹੀ ਜਿਹੀ ਗੱਲ ਕਰਦਾ ਇਹ ਜਦਵੀ ਕਲਾ ਵਾਲਾ ਗੁਰੂ ਕਾ ਸਿੱਖ ਸੀ ਵੀ ਇਹ ਵੀ ਲੋਕ ਵਿੱਚ ਸੁਖੀ ਸਹੇਲੇ ਦਾ ਮੂੰਹ ਕਾਲਾ ਹੋਵੇ ਕਿਉਂ ਇਹ ਗੁਰੂ ਤੋਂ ਇਹ ਮਾੜਾ ਕੁਛ ਕਰਕੇ ਇਹ ਮਾੜਾ ਇਹਨੂੰ ਫਾਲਾ ਹੋਵੇ ਕਰਿਆ ਕਿ ਸਾਰਾ ਕੂੜਾ ਕਰਕਟ ਜਾਂ ਫੁੱਲੇ ਉਹਦੇ ਵਿੱਚ ਇੱਕ ਗਿਰਕ ਵੇਰ ਦੀ ਨਿਕਲਿਆ ਹੀ ਹੈ ਉਹ ਵੇਰ ਨੇ ਭਰਾ ਸਵਾਰ ਕੇ ਵਿਹੜੇ ਵਿੱਚ ਬੀਜਤੀ ਹੈ ਉਹ ਉਗ ਪਈ ਫਿਰ ਪਾਣੀ ਪਾਉਣ ਲੱਗ ਪਿਆ ਰੁਪੇਰੀ ਬਣ ਗਈ। ਕਹਿੰਦਾ ਮਹਾਰਾਜ ਆ ਸਿੱਖ ਨੇ ਮਹਾਰਾਜ ਬੇਰੀ ਭੇਟਾ ਕੀਤੀ ਹੈ, ਇਹ ਕਾਰ ਭੇਟਾ ਤੁਹਾਡੀ ਹੈ ਤੇਰੇ ਨਾਲ। ਮਹਾਰਾਜ ਕਹਿੰਦੇ ਵੀ ਚਾਚਾ ਫਗੋ ਹੈ ਤੂੰ, ਚਾਚਾ ਫਗੋ ਇਸ ਭਰਮ ਕਰ ਹੀ ਹੈ ਵੀ ਕਰਿਆ ਕੀ ਸੀ ਤੇ ਤੂੰ ਉਹਦਾ ਭਲਾ ਕਰੀ ਜਾ ਰਿਹਾ ਹੈ, ਵੀ ਧਨ ਹੈ ਤੇਰੀ ਸਿੱਖੀ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਚੇਤੇ ਕਰ ਰਿਹਾ ਸੀ ਉਸ ਇੱਥੋਂ ਕਰੀਬ ਜਿਸ ਸਰਾਬ ਨੂੰ ਜਾਈਏ ਕਰੀਬ 900,000 ਦੇ ਨੇੜੇ ਤੇੜੇ ਕਿਲੋਮੀਟਰ ਪੈ ਜਾਂਦਾ ਰਸਤਾ। ਇਸ ਕਰਕੇ ਦੇਖ ਲਓ ਵੀ 1000 ਮੀਲ ਉੱਤੇ ਬੈਠਾ ਹੈ, ਗੁਰੂ ਮਹਾਰਾਜ ਚੇਤੇ ਕਰ ਰਿਹਾ ਸੀ, ਗੁਰੂ ਮਹਾਰਾਜ ਉੱਥੇ ਚਲੇ ਗਏ ਵੀ ਘਰਾਂ ਵਿੱਚ, ਕਿਉਂਕਿ ਦਰਸ਼ਨਾਂ ਦੀ ਚਾਹ ਹੈ। ਇਸ ਤਰ੍ਹਾਂ 12 ਮੂਲੇ ਮਾਈ ਭਾਗ ਭਰੀ ਚੇਤੇ ਕਰ ਰਹੇ ਸੀ, ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਵੱਲੀ ਚਲੇ ਗਏ ਸਨ। ਇਸ ਭਾਵ ਨਾਲ ਕਹਿੰਦੇ ਹੇ ਵਾਹਿਗੁਰੂ ਪਰਮੇਸ਼ਰ, ਮੈਂ ਦਿਨੇ ਰਾਤ ਹੀ ਦਰਸ਼ਨਾਂ ਦੀ ਤਿਆਰੀ ਹੋ ਕੇ ਦਿਨੇ ਰਾਤ ਆਪ ਨੂੰ ਚੇਤੇ ਕਰ ਰਹੀ ਹਾਂ। ਇਹ ਗੁਰੂ ਨੇ ਜਿਹੜੇ ਕਪਟ ਕਪਾਟ ਬੰਦੇ ਅੰਦਰੋਂ ਅਸਾਂ ਦੇ ਸਭ ਹਨ, 5 ਕੋਸ਼ ਵੀ ਹਨ, ਇਹ ਖੋਲ੍ਹ ਕੇ ਵਾਹਿਗੁਰੂ ਦੇ ਨਾਲ ਮੈਨੂੰ ਮੇਲ ਦਿੱਤਾ ਹੈ।
ਸ਼ਾਂਤ ਸੁਣ ਯਾਰ ਹਮਾਰੇ ਸੱਜਣ,
ਕਾਲ ਤੇ ਸੰਗੀਤ ਦੇ ਵਿੱਚ ਨਿਯਮਾਂ ਵਿੱਚ ਰਚਨਾ ਹੋਵੇ ਉਸਕੋ ਕਹੀਏ ਹੈ ਛੰਦ। ਇਹ ਜਿੰਨੀ ਵੀ ਅਗਲੀ ਸ਼ਬਦ ਦੀ ਰਚਨਾ ਹੈ ਇਹ ਸਾਰੇ ਕਾਲ ਤੇ ਸੰਗੀਤ ਦੇ ਨਿਯਮਾਂ ਵਿੱਚ ਮੁਕੰਮਲ ਹੈ। ਫਿਰ ਉਸੇ ਪ੍ਰਕਰਣ ਵਿੱਚ ਕਹਿੰਦੇ ਹੇ ਸਾਡੇ ਯਾਰ, ਹੇ ਮਿੱਤਰ, ਤਤਵੇਤੇ ਬ੍ਰਹਮ ਵੇਤੇ, ਲੋਕ ਪ੍ਰਲੋਕ ਦੇ ਵੀ ਸਹਾਇਤਾ ਕਰਨ ਵਾਲੇ ਸੱਜਣ ਸੁਣਨਾ ਕਰੀਏ।
ਇੱਕ ਕਰ ਬੇਨਤੀ
ਬੇਨਤੀ ਕਰਦੀ ਹਾਂ,
ਜਿਸ ਮੋਹਨ ਲਾਲ ਪਿਆਰੇ,
ਮਨ ਨੂੰ ਮੋਹ ਲੈਣ ਵਾਲੇ ਹਨ ਮਨਮੋਹਨ ਜੀ ਹਨ ਤੇ ਲਾਲ ਪਿਆਰੇ ਪਿਆਰਿਆਂ ਵਿੱਚੋਂ ਪਿਆਰੇ ਹਨ।
ਬਸ
ਵੀ ਪਿਆਰਾ ਹੈ ਉਹ ਪਿਆਰਿਆਂ ਵਿੱਚੋਂ ਜਿਹੜੇ ਪਿਆਰੇ ਹਨ ਵਾਹਿਗੁਰੂ। ਮੈਂ ਉਸਨੂੰ ਖੋਜਦੀ ਫਿਰਦੀ ਹੈ, ਢੂੰਡਦੀ ਫਿਰਦੀ, ਲੰਘਦੀ ਫਿਰ ਰਹੀ ਹਾਂ ਉਹ ਵਾਹਿਗੁਰੂ ਨੂੰ।
ਇਸ ਦਸ ਪਿਆਰੇ ਸਿਰ ਧਰੀ ਉਤਾਰੇ,
ਹਾਂ ਇਹ ਜਿਹੜੇ ਪਿਆਰੇ ਹਨ ਉਸਦੇ ਸੰਬੰਧ ਵਿੱਚ ਮੈਨੂੰ ਦੱਸ ਤੇ ਮੈਂ ਆਪਣਾ ਜਿਹੜਾ ਸਿਰ ਹੈ ਨਾ ਪ੍ਰਤੱਖ ਉਹ ਵੀ ਉਤਾਰ ਕੇ ਧਰ ਦੇਈਂਗੀ, ਲਾ ਕੇ ਰੱਖ ਦਿਆਂਗਾ। ਇਸ ਕਰਕੇ ਉਸ ਪਿਆਰੇ ਦੇ ਸੰਬੰਧ ਵਿੱਚ ਮੈਨੂੰ ਦੱਸ ਵਾਹਿਗੁਰੂ ਕਿਵੇਂ ਮਾਲਕ ਪ੍ਰਾਪਤ ਹੁੰਦਾ ਹੈ। ਫਿਰ ਆਪਣਾ ਜੇ ਮੈਨੂੰ ਦੱਸੇਗਾ ਉਹਦੇ ਅੱਗੇ ਸਿਰ ਵੀ ਮੈਂ ਉਤਾਰ ਕੇ ਰੱਖ ਦਿਆਂਗਾ। ਭੋਰਾ ਮਾਤਰ ਰਜ਼ਾ ਮਾਤਰ, ਇਹ ਵਾਹਿਗੁਰੂ ਮੈਨੂੰ ਦਰਸ਼ਨ ਦੇ,
ਨੈਣ ਹਮਾਰੇ ਪ੍ਰੇ ਰੰਗ ਰੰਗਾਰੇ,
ਕਿ ਮੇਰੇ ਜਿਹੜੇ ਨੇਤਰ ਹਨ ਉਹ ਪਿਆਰੇ ਦੇ ਰੰਗ ਵਿੱਚ ਰੰਗੇ ਹੋਏ ਹਨ।
ਇੱਕ ਤਿਲ ਤੀਨ ਧੀਰਜੈ,
ਦਰਸ਼ਨ ਕੀਤੇ ਤੋਂ ਬਗੈਰ ਇੱਕ ਤਿਲ ਮਾਤਰ ਵੀ ਮੈਨੂੰ ਜਿਹੜਾ ਧੀਰਜ ਨਹੀਂ ਆਉਂਦਾ ਹੈ, ਮੈਂ ਧੀਰਜ ਨਹੀਂ ਫੜਦਾ ਹੈ।
ਰਬ ਸਿਉ ਮਨ ਲੀਨਾ ਜੋ ਜਲ ਮੀਨਾ,
ਹਾਂ ਪ੍ਰਭੂ ਦੇ ਨਾਲ ਮੇਰਾ ਜਿਹੜਾ ਮਨ ਹੈ ਉਹ ਲੀਨ ਹੋਇਆ ਹੈ, ਜਿਵੇਂ ਜਲ ਦੇ ਵਿੱਚ ਮੀਨਾ ਕਿ ਮੱਛ ਲੀਨ ਰਹਿੰਦਾ ਹੈ, ਜਲ ਤੋਂ ਬਾਹਰ ਆਉਂਦਾ ਤੜਫ ਤੜਕੇ ਮਰਦੇ ਹੋ, ਵਾਹਿਗੁਰੂ ਤੋਂ ਬਗੈਰ ਮੇਰਾ ਮਨ ਤੜਫ ਤੜਕੇ ਮਰਦਾ ਹੈ। ਮੇਰਾ ਜਿਹੜਾ ਮਨ ਰੂਪੀ ਮੱਛ ਹੈ ਇਹ ਨਾਮ ਰੂਪੀ ਜਲ ਦੇ ਵਿੱਚ ਲੀਨ
ਹੈ।
ਜਿਹੜਾ ਪਪੀਹਾ ਹੈ ਉਸ ਮਾਟੀ ਮੂਰ ਤੋਂ ਬਗੈਰ ਕਹਿੰਦੇ ਉਹ ਤਿਹਾਇਆ ਹੋਇਆ ਦੁਖੀ ਹੁੰਦਾ ਹੈ, ਫਿਰੋ ਫਿਰੋ ਕਰਦਾ। ਇਸੇ ਤਰ੍ਹਾਂ ਮੇਰਾ ਚਿੱਤ ਰੂਪੀ ਜਿਹੜਾ ਪੀਹਾ ਹੈ ਵਾਹਿਗੁਰੂ ਦੇ ਦਰਸ਼ਨ ਰੂਪ ਸਵਾਤੀ ਹੋਣ ਤੋਂ ਬਗੈਰ ਇੱਥੇ ਆਇਆ ਹੋਇਆ ਇਹ ਬਿਲਕਦਾ ਹੈ।
ਨਾਨਕ ਗੁਰਪੁਰਾ ਪਾਇਆ,
ਜਿਸ ਨੇ ਪੂਰਾ ਸਤਿਗੁਰੂ ਪ੍ਰਾਪਤ ਕੀਤਾ
ਸਗਲੀ ਤਿਥਾ ਬੁਝਾਂਤੀ ਹੈ
ਜਿਹੜੀਆਂ ਦਰਸ਼ਨਾਂ ਦੀ ਫਿਰ ਸੀ ਉਹ ਦਰਸ਼ਨ ਹੋ ਗਏ ਤੇ ਬੁਝ ਗਈ
ਹੈ
ਮਿੱਤਰ ਸੰਤੂ ਜੋ ਪਿਆਰੇ ਵਾਹਿਗੁਰੂ ਉਹਨਾਂ ਦੀਆਂ ਸਾਰੀਆਂ ਹੀ ਸਖੀਆਂ ਹਨ ਵਾਹਿਗੁਰੂ ਦੇ ਸਾਰੇ ਸਤਸੰਗੀ ਹਨ ਮੈਂ ਤਾਂ ਕਿਸੇ ਜਿਹੀ ਹਾਂ ਕਿ ਕਿਸੇ ਵਰਗੀ ਵੀ ਨਹੀਂ ਹਾਂ ਆਜ ਜਿਹੜੇ ਵਾਹਿਗੁਰੂ ਦੇ ਸਾਰੇ ਹੀ ਆਨੰਦ ਮਾਨਣ ਵਾਲੇ ਹੈ ਕੋਈ ਸਰਵਣ ਦਾ ਆਨੰਦ ਮਾਣ ਰਹੇ ਹੈ ਕੋਈ ਮੰਨਣ ਦਾ ਕੋਈ ਨਿਧਿਆਸਨ ਦਾ ਕੋਈ ਤੱਤੋਂ ਸੋਧਨ ਕਰਕੇ ਤੇ ਮੈਂ ਤਾਂ ਕਿਸੇ ਵਰਗੀ ਵੀ ਨਹੀਂ ਹਾਂ ਨਾ ਮੇਰੇ ਅੰਦਰ ਕੋਈ ਸਵਿਸ਼ ਹੈ ਨਾ ਵਿਚਾਰ ਹੈ ਨਾ ਤਨੂੰ ਮਾਨਸਾ ਵਾਲੀ ਅਵਸਥਾ ਹੈ ਨਾ ਅਸਲ ਸੰਗਤ ਨਾ ਸਤਵਾ ਪਤੀ ਨਾ ਉਹ ਜਿਹੜੀ ਕੋਈ ਉਹ ਭੂਮਿਕਾ ਹੈ ਸਭ ਤੋਂ ਤੁਰਿਆ ਹੈ ਉਹ ਹੈ ਕਹਿੰਦੇ ਇਸ ਤਰ੍ਹਾਂ ਮੈਂ ਕਿਸੇ ਜਿਹੀ ਵੀ ਨਹੀਂ
ਹਾਂ
ਯਾਰ ਕੀ ਹੇ ਮਿੱਤਰ ਸੰਤੋ ਵੇਦ ਅਰਥ ਹੈ ਇੱਕ ਦੂ ਇੱਕ ਝਾੜ ਹੈ ਇੱਕ ਕਹੋ ਇੱਕ ਕਹੋ ਇਹ ਬੋਲੀ ਹੈ ਇਹਦੇ ਲਹਿੰਦੇ ਦੀ ਅਸੀਂ ਇੱਕ ਕਹਿੰਦੇ ਉਹ ਇੱਕ ਕਹਿੰਦੇ ਨੇ ਉਹ ਅਸੀਂ ਤੋਂ ਕਹਿੰਦੇ ਉਹ ਦੋ ਕਹਿੰਦੇ ਨੇ ਵੀ ਇੱਕ ਤੋਂ ਮਾਰਾ ਇੱਕ ਚਾਲਾ ਕੀ ਹੈ ਚੜ੍ਹਦੀਆਂ ਹਨ ਇੱਕ ਤੋਂ ਇੱਕ ਤੋਂ ਚੜ੍ਹਦੀਆਂ ਅਵਸਥਾ ਵਾਲੀਆਂ ਹਨ ਕਿਸ ਦੇ ਚੇਤੇ ਆ ਮਾਂ ਭੈ ਮਾਂ ਮੈਂ ਕਿਸ ਦੇ ਵਿੱਚੋਂ ਹਾਂ ਹਾਂ ਮੈਂ ਤਾਂ ਕਿਸੇ ਵਿੱਚੋਂ ਵੀ ਨਹੀਂ ਮੇਰੇ ਨਾਲ ਸਾਰੇ ਚੜ੍ਹਦੀਆਂ ਕਲਾਂ ਵਿੱਚ ਹੀ ਹਨ ਉਹ ਪਰਮੇਸ਼ਰ ਦੇ ਸੰਤ ਭਗਤ
ਇੱਕ ਨੂੰ ਇੱਕ ਚਾੜੇ ਅਣਕ ਪਿਆਰੇ
ਇੱਕ ਨੂੰ ਇੱਕ ਚੜ੍ਹਦੀ ਕਲਾ ਵਾਲੇ ਅਨੇਕਾਂ ਉਸ ਵਾਹਿਗੁਰੂ ਦੇ ਪਿਆਰੇ ਭਗਤ ਹਨ
ਨਿਤ ਕਰਦੇ ਭੋਗ ਬਿਲਾਸਾ
ਕਰਦੀ ਹੈ ਵਾਹਿਗੁਰੂ ਨਾਲ ਰਲ ਮਿਲ ਕੇ ਉਹ ਭੋਗ ਵਿਲਾਸ ਕਰਦੇ ਉਹਦੇ ਮਿਲਣ ਦਾ ਦ੍ਰਿਸ਼ਨਾਂ ਦਾ ਆਨੰਦ ਮਾਣਦੇ ਹਨ
ਇਹਨਾਂ ਦੇ ਮਨ ਚਾਉ ਉੱਠਦਾ
ਉਹਨਾਂ ਵੱਲੀ ਦੇਖ ਦੇਖ ਕੇ ਮੇਰੇ ਮਨ ਵਿੱਚ ਵੀ ਚਾਉ ਦਿਸ਼ਾ ਉੱਠਦਾ ਹੈ ਪੈਦਾ ਹੁੰਦਾ ਹੈ
ਕਦ ਪਾਈ ਗੁਣ ਤਾਸਾ
ਗੁਣਾਂ ਦਾ ਤਾਸ ਹੈ ਭਾਂਡਾ ਹੈ ਪਾਤਰ ਹੈ ਉਸਨੂੰ ਮੈਂ ਕਦੋਂ ਪ੍ਰਾਪਤ ਕਰਾਂਗਾ ਮੈਨੂੰ ਕਦੋਂ ਪ੍ਰਾਪਤ ਹੋਵੇਗਾ
ਇਨੀ ਮੈਡਾ ਲਾਲ ਰਿਜਾਇਆ
ਇਹਨਾਂ ਨੇ ਮੈਂਡਾ ਕੀ ਮੇਰਾ ਲਾਲ ਕੀ ਪਿਆਰਾ ਵਾਹਿਗੁਰੂ ਰਿਜਾਇਆ ਕੀ ਇਹ ਪ੍ਰਸੰਨ ਕੀਤਾ ਖੁਸ਼ ਕਰ ਲਿਆ ਹੈ
ਉਹ ਕਿਸ ਵਾਗੇ ਮਨ ਦੇਹੀਆ
ਉਹਨਾਂ ਦੇ ਅੱਗੇ ਮੈਂ ਆਪਣਾ ਜਿਹੜਾ ਮਨ ਹੈ ਦੇਹੀਆ ਕੀ ਇਹ ਦੇ ਦਿਆਂਗਾ
ਨਾਨਕ ਕਹੇ ਸੁਣ ਬਿਨੋ ਸੁਹਾਗਣ
ਕਹਿੰਦੇ ਹਨ ਇਹ ਸੁਹਾਗਵੰਤੀ ਸੰਤੋ ਮੇਰੀ ਬੇਨਤੀ ਨੂੰ ਸੁਣੀਏ
ਦੱਸ ਦੇਖਾ ਫਿਰ
ਮਾੜਾ ਦੱਸਣਾ ਕਰੋ ਵੀ ਜਿਹੜਾ ਵਾਹਿਗੁਰੂ ਪਰਮੇਸ਼ਰ ਉਹ ਕਿਹੋ ਜਿਹਾ ਹੈ ਜਿਹੜਾ ਮੈਂ ਉਹ ਦੇਖਾ ਕਿ ਇਹ ਦੇਖ ਲਵਾਂ ਵਾਹਿਗੁਰੂ ਕੈਸਾ ਹੈ
ਯਾਰ ਵੇ ਫਿਰ ਆਪਣ ਭਾਣਾ
ਯਾਰ ਦਾ ਅਰਥ ਹੈ ਮਿੱਤਰ ਉਹ ਜਿਹੜਾ ਮਾਲਕ ਆਪਣੇ ਭਾਣੇ ਵਿੱਚ ਆਪਣੇ ਮੌਲ ਵਿੱਚ ਹੀ ਉਹ ਚੱਲਦਾ ਹੈ ਕਿਸੇ ਦਾ ਕਹਿੰਦੇ ਛੰਦਾ ਕੀ ਮੁਹਤਾਜੀ ਨਹੀਂ ਹੈ ਉਹ ਕਿਸੇ ਦੇ ਅਧੀਨ ਨਹੀਂ ਹੋ ਕੇ ਚੱਲਦਾ ਮੁਹਤਾਜੀ ਤੋਂ ਰਹਿਤ ਹੈ ਕਿਸੇ ਦੀ ਉਹਨੂੰ ਨਿਸ਼ਚੀ ਦਾ ਅਰਥ ਨਹੀਂ ਹੈ ਛੰਦਾ ਕੀ ਇਹ ਮੁਹਤਾਜੀ ਮੁਹਤਾਜਗੀ ਯਾਰ ਹੇ ਮਿੱਤਰ ਮਹਾਤਮਾ ਜੀ ਤੈਨੇ ਉਹ ਪਿਆਰੇ ਵਾਹਿਗੁਰੂ ਦਾ ਦਰਸ਼ਨਾਂ ਦਾ ਆਨੰਦ ਲਾਵਿਆ ਮਾਣਿਆ ਹੈ
ਦੱਸ ਦਸੰਦਾ
ਵੀ ਦਸੰਦਾ ਕੀ ਪੁੱਛਦਾ ਹਾਂ ਮੈਨੂੰ ਵੀ ਉਹ ਵਾਹਿਗੁਰੂ ਦੇ ਸੰਬੰਧ ਵਿੱਚ ਕੋਈ ਨਾ ਕੋਈ ਜ਼ਰੂਰ ਦੱਸ
ਲਾਲਨ ਤੈ ਪਾਇਆ ਆਪ ਗਵਾਇਆ
ਮਹਾਤਮਾ ਕਹਿੰਦੇ ਹਨ ਵੀ ਜੇ ਵੀ ਤੈਨੇ ਲਾਲਨ ਨੂੰ ਪਾਇਆ ਹੈ ਪਾਉਣਾ ਚਾਹੁੰਦਾ ਹੈ ਫਿਰ ਅਸੀਂ ਵੀ ਉਹ ਲਾਲਨ ਨੂੰ ਪਾਇਆ ਹੈ, ਇਹ ਆਪਾਂ ਭਾਵ ਗਵਾਇਆ ਹੈ।
ਜੈ ਧਨ ਭਾਵ ਮਖਾਣੇ,
ਇਹਦੇ ਧਨ ਦੇ ਜੀਵ ਰੂਤਰੀ ਦੇ ਮੱਥੇ ਦੇ ਕੋਈ ਚੰਗੇ ਭਾਵ ਹੁੰਦੇ ਹਨ।
ਬਾਹਾਂ ਪਕੜ ਠਾਕੁਰ ਹੋ ਕਿੱਦੀ,
ਵੀ ਉਹ ਵਾਹਿਗੁਰੂ ਨੂੰ ਬਾਹੋਂ ਪਕੜ ਕੇ ਬਾਲਕ ਨੇ ਉਹ ਕਿੱਦੀ ਕੀ ਲੈ ਲਿਆ ਹੈ, ਆਪਣੀ ਗੋਦੀ ਵਿੱਚ ਆਪਣੀ ਜੱਫੀ ਵਿੱਚ ਪਰਮੇਸ਼ਰ ਨੇ ਸਾਨੂੰ ਲੈ ਲਿਆ ਹੈ।
ਹੁਣ ਆਪਣਾ ਨਾ ਪਛਾਣੇ,
ਹੁਣ ਸਾਡੇ ਵਿੱਚ ਕੋਈ ਹੈ ਨਹੀਂ ਸੀ, ਅਵਗੁਣਾ ਵੀ ਵਾਹਿਗੁਰੂ ਨੇ ਕੋਈ ਪਛਾਣ ਹੀ ਨਹੀਂ ਕੀਤੀ ਹੈ, ਸਾਰੇ ਅਵਗੁਣ ਨਜ਼ਰ ਅੰਦਾਜ਼ ਹੀ ਕਰ ਦਿੱਤੇ ਹਨ।
ਹੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ,
ਗੁਣਾ ਰੂਪੀ ਹਾਰ ਤੈ ਨੇ ਪਾਇਆ ਹੈ, ਪਿਆਰੇ ਦਾ ਜਿਹੜਾ ਰੰਗ ਹੈ ਉਹ ਬਣ ਆਇਆ ਹੈ। ਸਭ ਕੁਛ ਜੋ ਵੀ ਸਾਧਨ ਕੀਤਾ ਹੈ ਉਹ ਸਭ ਵੀ ਸੁਹੰਦਾ, ਕੋਈ ਸੋਭ ਨੀਕ ਹੈ, ਸੁਭਾਅ ਵਾਲਾ ਹੈ।
ਜਨ ਨਾਨਕ ਧਨ ਸੁਹਾਗਣ ਸਾਈ,
ਕਹਿੰਦੇ ਉਹ ਜਿਹੜੀ ਸੁਹਾਗਣ ਹੈ ਵਾਹਿਗੁਰੂ ਦੇ ਆਨੰਦ ਨੂੰ, ਮਿਲਾਪ ਦੇ ਆਨੰਦ ਨੂੰ ਭੋਗਣ ਵਾਲੀ ਉਹ ਧੰਤਾ ਜੋ ਗੁਰੂ ਹੈ, ਉਹ ਸਖੀ ਸਤਸੰਗੀ ਹੈ।
ਜਿਸ ਸੰਗ ਪਧਾਰ
ਸੰਕੀਏ ਨਾਲ ਉਹ ਵਾਹਿਗੁਰੂ ਮਾਲਕ ਵਸਦਾ ਹੈ, ਵਾਹਿਗੁਰੂ ਜਿਸਦੇ ਅੰਗ ਸੰਗ ਪ੍ਰਗਟ ਪ੍ਰਤੱਖ ਹੋ ਕੇ ਧੰਨੇ ਭਗਤ ਦੇ ਵਾਂਗੂ ਰਹਿੰਦਾ ਹੈ।
ਯਾਰ ਵੇ ਨਿਤ ਸੁਖ ਸੁਖੇਂਦੀ,
ਹੇ ਮਿੱਤਰ ਮੈਂ ਨਿਤਾ ਪਰਤੀ ਸੁਖਾਂ ਸੁਖ ਦੀ
ਮੈਂ ਪਾਈ,
ਅੱਜ ਮੈਂ ਜਿਹੜੀ ਸੁਖਨਾ ਸੁਖ ਦੀ ਸੀ ਉਹ ਮੈਨੇ ਪਾ ਲਈ, ਉਹ ਮੇਰੀ ਸੁਖ ਪੂਰੀ ਹੋ ਗਈ ਹੈ। ਮੈਂ ਵਾਹਿਗੁਰੂ ਦੀ ਪ੍ਰਾਪਤੀ ਦੀ ਤਰ੍ਹਾਂ ਤਰ੍ਹਾਂ ਦੀਆਂ ਸੁੱਖਾਂ ਸੁਖ ਦੀ ਅਰਦਾਸਾਂ ਬੇਨਤੀਆਂ ਕਰਦੀ ਸੀ, ਉਹ ਅੱਜ ਮੈਂ ਸੁੱਖ ਜਿਹੜੀ ਪਾ ਲਈ ਹੈ।
ਲੋਹੜੀ ਦਾ ਆਇਆ,
ਜਿਹੜਾ ਮਾਲਕ ਜਿਹੜਾ ਸੀ ਨਾ, ਉਹ ਲੋਹੜੀ ਦਾ ਕੀ ਚਾਹੀਦਾ ਸੀ, ਉਹ ਜਿਸ ਨੂੰ ਮੈਂ ਚਾਹੁੰਦੀ ਸੀ ਉਹ ਆ ਗਿਆ, ਪ੍ਰਗਟ ਹੋਇਆ ਆਇਆ ਹੈ।
ਵੱਡੀ ਵਧਾਈ,
ਇਸ ਕਰਕੇ ਮੇਰੇ ਘਰ ਦੇ ਅੰਦਰ ਜਿਹੜੀ ਵਧਾਈ ਹੈ ਉਹ ਵੱਜੀ ਹੈ, ਖੁਸ਼ੀ ਪ੍ਰਗਟ ਹੋਈ ਹੈ।
ਮਹਾ ਮੰਗਲ ਰਹਿ ਸੁਖੀਆ,
ਮਹਾਨ ਮੰਗਲਾਚਾਰ ਹੋ ਰਹੇ ਹੈ, ਬੜਾ ਰਹੱਸ ਕੀ ਹੈ, ਆਨੰਦ ਖੁਸ਼ੀ ਖਿੜਾ ਹੋਇਆ ਹੈ।
ਫਿਰ ਦਿਆਲੂ ਸਾਧਨਾ ਰੰਗੀ ਹੈ,
ਮਾਲਕ ਹੈ ਬੜਾ ਦਿਆਲੂ ਕਿਰਪਾਲੂ ਹੈ, ਸਦਾ ਹੀ ਨਵੇਂ ਰੰਗ ਵਾਲਾ, ਨਵੇਂ ਪ੍ਰੇਮ ਪਿਆਰ ਵਾਲਾ ਹੈ।
ਬਦ ਭਾਗ ਪਾਇਆ ਗੁਰ ਮਿਲਾਇਆ,
ਵੱਡੇ ਭਾਗਾਂ ਨਾਲ ਪਾਇਆ ਹੈ, ਗੁਰੂ ਮਹਾਰਾਜ ਨੇ ਕਿਰਪਾ ਕਰਕੇ ਮਿਲਾ ਦਿੱਤਾ ਹੈ।
ਸਾਧਕ ਹੈ ਸਤਸੰਗੀ ਹੈ,
ਕੋਈ ਸਾਧੂ ਹਨ ਉਹਨਾਂ ਦੀ ਸਤਸੰਗਤ ਕਰਨ ਕਰਕੇ ਕਿਰਪਾ ਹੋਈ ਹੈ।
ਆਸਾ ਮਨਸਾ ਸਗਲ ਪੂਰੀ,
ਜੋ ਇਹ ਦਰਸ਼ਨਾਂ ਦੀ ਆਸਾ ਸੀ, ਮਨਸਾ ਵਾਸ਼ਨਾ ਸੀ, ਉਹਦੀ ਦੀ ਅੰਦਰ ਆਸਾ ਲੱਗੀ, ਉਹ ਸਾਰੀ ਅੱਜ ਪੂਰੀ ਹੋ ਗਈ ਹੈ।
ਪ੍ਰੇ ਅੰਕ ਅੰਕ ਮਿਲਾਈ,
ਪਿਆਰੇ ਵਾਹਿਗੁਰੂ ਨੇ ਆਪਣੇ ਅੰਕ ਦੇ ਵਿੱਚ ਅੰਕ ਨਾ ਸਰੂਪ ਲੈ, ਆਪਣੇ ਸਰੂਪ ਰੂਪੀ ਜਿਹੜਾ ਗੁਜੱਫੀ ਹੈ ਗੋਲ ਹੈ, ਉਹ ਆਪਣੇ ਸਰੂਪ ਵਿੱਚ ਫੇਰ ਰੂਪ ਕਰਨ ਰੂਪ ਹੀ ਆਪਣੀ ਜੱਫੀ ਵਿੱਚ ਗੋਲ ਵਿੱਚ ਮੈਨੂੰ ਮਿਲਾ ਲਿਆ ਹੈ।
ਬਿਨਵੰਤ ਨਾਨਕ ਸੁਖ ਸੁਖੇਦੀ,
ਬੇਨਤੀ ਪੂਰਵ ਸਤਿਗੁਰੂ ਜੀ ਕਹਿੰਦੇ ਹਨ, ਇਸਤਰੀ ਰੂਪ ਕਲੰਕਾਰ ਦੁਆਰਾ, ਜਗਿਆਸੂ ਰੂਪ ਦੁਆਰਾ, ਜੋ ਮੈਂ ਸੁੱਖਾਂ ਸੁਖ ਦੀ ਸੀ ਵਾਹਿਗੁਰੂ ਨੂੰ ਮਿਲਣ ਵਾਸਤੇ, ਉਹਦੇ ਦਰਸ਼ਨ ਕਰੀ ਨੰਦ ਮਾਨਣ ਲਈ,
ਮੈਂ ਗੁਰ ਮਿਲ ਪਾਈ,
ਗੁਰਾਂ ਨਾਲ ਮੇਰੀ ਜਿਹੜੀ ਸੁੱਖ ਸੀ ਉਹ ਮੈਂ ਪਾ ਲਈ ਹੈ। ਕਹਿੰਦੇ ਵੀ ਇਹ ਜਿਹੜਾ ਪਾਠ ਹੈ, ਬਿਨਵੰਤ ਨਾਨਕ ਸੁੱਖ ਸੁਖੇਂਦੀ ਸਾਂ, ਕਹਿੰਦੇ ਵੀ ਉਹ ਸੁੱਖਾਂ ਸੁੱਖ ਦੀ ਸਾਂ, ਇਉਂ ਵੀ ਪਾਠ ਕਰੀਏ ਅਰਥ ਠੀਕ ਬਣ ਜਾਂਦਾ ਹੈ, ਵੀ ਮੈਂ ਗੁਰ ਮਿਲ ਪਾਈ ਵੀ ਇਉਂ ਕੇ ਲਾਓ, ਵੀ ਬੇਨਤੀ ਕਰੋ ਵੀ ਕਿਹੜੀਆਂ ਮੈਂ ਸੁੱਖਾਂ ਸੁੱਖ ਦੀ ਸਾਂ, ਵੀ ਮੈਂ ਉਹ ਜਿਹੜੀ ਅਰਥ ਨਹੀਂ ਜਿਸਦੀ ਸੁੱਖਾਂ ਸੁੱਖ ਦੀ ਉਹੀ ਅੱਜ ਮੇਰੀ ਜਿਹੜੀ ਸੁੱਖ ਹੈ ਉਹ ਸਾਂ, ਉਹ ਮੈਂ ਗੁਰੂ ਨਾਲ ਮਿਲ ਕੇ ਪਾਈ ਹੈ, ਸੁੱਖ ਮੇਰੀ ਗੁਰੂ ਨਾਲ ਮਿਲ ਕੇ ਪੂਰੀ ਹੋਈ ਹੈ। ਫਿਰ ਵੀ ਕੋਈ ਅਰਥ ਵਿੱਚ ਕੋਈ ਫਰਕ ਨਹੀਂ ਪੈਂਦਾ ਹੈ, ਯੋਗੀ ਜਿਵੇਂ ਵੀ ਸੁੱਖਾਂ ਸੁੱਖ ਸੁਖੇ ਦੀ ਸਾਹ ਜਿਵੇਂ ਅਰਥ ਅਸੀਂ ਕਹਿੰਦੇ ਠੀਕ ਬਣਦੇ ਨੇ ਜਿਹੜੀ ਸੁੱਖਾਂ ਸੁੱਖ ਦੀ ਸਾਹ ਸਾਹ ਅਰਥ ਉਹ ਵੀ ਹੈ। ਇਸ ਕਰਕੇ ਸੁੱਖ ਸੁਖੇ ਦੀ ਖੀਰ ਵਿੱਚੋਂ ਇਹ ਅਸੀਂ ਨਿਕਲੀ ਆਊਗਾ ਜਿਹੜੀ ਸੁੱਖਾਂ ਸੁੱਖ ਦੀ ਸੀ ਉਹ ਮੈਂ ਸੁੱਖ ਜਿਹੜੀ ਆ ਉਹ ਗੁਰਾਂ ਨਾਲ ਮਿਲ ਕੇ ਅੱਜ ਪੂਰੀ ਪਾ ਲਈ ਹੈ। ਮੇਰੀ ਸੁੱਖ ਜਿਹੜੀ ਸੀ ਨਾ ਵਾਹਿਗੁਰੂ ਦੇ ਦਰਸ਼ਨ ਕਰਨ ਦੀ ਉਹਦੇ ਮਿਲਾਪ ਦਾ ਆਨੰਦ ਮਾਨਣ ਦੀ ਕਹਿੰਦੀ ਉਹ ਸਤਿਗੁਰਾਂ ਨਾਲ ਮਿਲ ਕੇ ਮੈਨੇ ਪ੍ਰਾਪਤ ਕਰ ਲਈ ਹੈ। ਸਾਰਾ ਅਰਥ ਉਹ ਹੈ। ਇਸ ਕਰਕੇ ਐਸਾ ਨਹੀਂ ਹੈ ਵੀ ਜੋ ਹਟ ਕਰੇ ਵੀ ਇਹ ਸੁਖੇ ਦੀ ਸਾਂ ਹੀ ਪਾਠ ਕਰਨਾ ਚਾਹੀਦਾ ਜੀ ਅਰਥ ਨਾਲ, ਨਹੀਂ ਤਾਂ ਇਹ ਸਾਰਾ ਅਰਥ ਕੋਈ ਬਣਦਾ ਨਹੀਂ ਹੈ। ਸਾਰਾ ਅਰਥ ਬਈ ਕਈ ਥਾਈ ਉਹ ਆਇਆ ਹੀ ਹੈ। ਇਸ ਕਰਕੇ ਉਸ ਤਰ੍ਹਾਂ ਵੀ ਕੋਈ ਕਰ ਲਏ ਇਹ ਫਰਕ ਫਿਰ ਵੀ ਨਹੀਂ ਕੋਈ ਕਹਿੰਦਾ ਹੈ। ਫਿਰ ਸਾਨੂੰ ਉਹ ਸ਼ਬਦ ਆਪਣੇ ਕੋਲੋਂ ਗ੍ਰਹਿਣ ਕਰਨਾ ਪਊ ਜਿਹਦੀ ਸੁੱਖਾਂ ਸੁੱਖ ਦੀ ਸੀ ਉਹ ਮੈਂ ਗੁਰਾਂ ਨਾਲ ਮਿਲ ਕੇ ਵਸਤੂ ਉਹ ਪਾਈ ਹੈ, ਉਹ ਪਰਮੇਸ਼ਰ ਜਾਣੀ ਸਤਿਗੁਰਾਂ ਨਾਲ ਮਿਲ ਕੇ ਮੈਂ ਪਾਇਆ ਹੈ। ਫਿਰ ਉੱਪਰੋਂ ਉਹ ਸ਼ਬਦ ਗ੍ਰਹਿਣ ਕਰਨਾ ਪਏਗਾ। ਇਸ ਕਰਕੇ ਐਸਾ ਨਹੀਂ ਹੈ। ਨਵੀਨ ਖੋਜੀ ਅੱਜ ਕੱਲ੍ਹ ਇਹੋ ਜਿਹੇ ਕੋਈ ਖਿਆਲ ਕਰਦੇ ਨੇ ਕਹਿੰਦੇ ਅੱਲਾਹ ਜਿੱਧਰ ਲਾਓ ਤਾਂ ਕਿ ਅਰਥ ਸਪਸ਼ਟ ਹੋ ਜਾਏ। ਉਹ ਜਿਵੇਂ ਇਹ ਪਾਠ ਇਹ ਲਾਉਣ ਤਾਂ ਅਨੁਸਾਰ ਚੱਲਦਾ ਆਇਆ ਹੈ, ਲੈ ਤਾਰ ਵਿੱਚ ਚੱਲਦਾ ਆਇਆ, ਉਹਦੇ ਵਿੱਚ ਕੋਈ ਫਰਕ ਨਾ ਆਏ। ਉਸੇ ਤਰ੍ਹਾਂ ਹੀ ਕਰਨਾ ਚਾਹੀਏ। ਬਿਨਵੰਤ ਨਾਨਕ ਸੁੱਖ ਸੁਖੇ ਦੀ ਸਾ ਮੈਂ ਗੁਰਮਿਲ ਪਾਈ। ਲੋਕ ਜੇ ਕੋਈ ਕਰੀ ਜਾਂਦੇ ਆ ਵੀ ਬਿਨਵੰਤ ਨਾਨਕ ਸੁੱਖ ਸੁਖੇ ਦੀ ਸਾ ਤੇ ਮੈਂ ਗੁਰਮਿਲ ਪਾਈ, ਉਹਦੇ ਨਾਲ ਲੈ ਤਾਰ ਜੀ ਘਟਦੀ ਹੈ। ਕੀਰਤਨ ਦੇ ਵਿੱਚ ਵੀ ਅਸੀਂ ਜਦੋਂ ਗਾਇਨ ਕਰਾਂਗੇ ਫਿਰ ਵੀ ਉਹ ਸਾਡਾ ਸਹੀ ਢੰਗ ਨਾਲ ਨਹੀਂ ਗਾਉਣਾ ਹੋ ਸਕੇਗਾ। ਹੁਣ ਰਾਗੀ ਸਿੰਘ ਦੇਖ ਸਕਦੇ ਆ ਵੀ ਸਾ ਮੈਂ ਗੁਰਮਿਲ ਪਾਈ ਗਾ ਕੇ ਠੀਕ ਹੁੰਦਾ ਕਿ ਸੁੱਖ ਸੁਖੇ ਦੀ ਸਾ ਮੈਂ ਗੁਰਮਿਲ ਪਾਈ ਇਉਂ ਗਾ ਕੇ ਠੀਕ ਹੁੰਦਾ ਹੈ। ਇਹਨਾਂ ਲੈ ਤਾਰ ਦਾ ਸਾਰਾ ਗਿਆਨ ਹੈ। ਜੇ ਜ਼ਹਿਰ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਫਿਰ ਤਾਂ ਅਸੀਂ ਕਹਿ ਸਕਦੇ ਵੀ ਚਲੋ ਹਾਂ ਅਰਥ ਇਹਦੇ ਨਾਲ ਸਪਸ਼ਟ ਹੁੰਦਾ ਹੈ, ਉਹਦੇ ਨਾਲ ਨਹੀਂ ਹੁੰਦਾ ਹੈ। ਇਹ ਦਰਸਾਲ ਅਰਥ ਹੈ। ਉਹ ਵਸਤੂ ਉਹ ਸੁੱਖ ਮੈਂ ਗੁਰੂ ਨਾਲ ਮਿਲ ਕੇ ਪਾ ਲਈ ਹੈ। ਇਹ ਸੰਪ੍ਰਦਾਨ ਸਾਰਾ ਅਰਥ ਸਪਸ਼ਟ ਹੋ ਜਾਂਦਾ ਹੈ। ਉਹ ਕਹਿੰਦੇ ਸੁੱਖਾਂ ਸੁੱਖ ਦੀ ਸਾਂ ਬਿੰਦੀ ਲਾ ਕੇ ਜਿਹੀਆਂ ਸੁੱਖਾਂ ਸੁੱਖ ਦੀ ਸੀ ਰੱਬ ਦੀਆਂ ਵੀ ਉਹ ਮਿਲੇ ਮੈਨੂੰ, ਉਹ ਗੁਰੂ ਨਾਲ ਮਿਲ ਕੇ ਮੈਂ ਪਾ ਲਈ ਸੁੱਖ। ਰੋ ਵਿਚਾਰ ਜੋ ਸਾਰ ਸਿਧਾਂਤ ਗੁਰੂ ਮਹਾਰਾਜ ਨੇ ਸ਼ਬਦ ਵਿੱਚ ਦਰਸਾਏ ਨੇ, ਗੁਰੂ ਮਹਾਰਾਜ ਕਿਰਪਾ ਕਰਨ ਉਹ ਸਾਰੇ ਸਿਧਾਂਤ ਉਪਦੇਸ਼ ਸਾਡੇ ਮਨ ਵਿੱਚ ਵਸ ਜਾਣ। ਇਸ ਕਰਕੇ ਪੜ੍ਹਿਆ ਸੁਣਿਆ ਸਾਡਾ ਵਿਚਾਰਿਆ ਹੋਇਆ ਥਾਂ ਪੈ ਜਾਏ, ਇਹਦੇ ਨਾਲ ਹੀ ਲੋਕ ਪ੍ਰਲੋਕ ਸੁਖੀ ਸਹੇਲਾ ਹੋ ਜਾਏ।
ਆਸਾ ਮਨਸਾ ਸਗਲ ਪੂਰੀ ਦੇ ਅੰਕ ਅੰਕ ਮਿਲਾਈ, ਬਿਰਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।